ਗੁਰ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿੰਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋ
ਵਾਹਿਗੁਰੂ ਸਾਹਿਬ ਜੀਓ ਦੋਹਰਾ ਮਾਇਆ ਲੰਬ ਸੁਹੰਡ ਰਹੇ ਸਤ ਸੰਗਤ ਨਿਤ ਜਾਏ ਪ੍ਰੇਮ ਗਾਏ ਗੁਰ ਸ਼ਬਦ ਕੋ ਕਰਹਿ ਭਗਤ ਭਉ ਪਾਏ ਮਾਇਆ ਲੰਬ ਸੁਹੰਡ ਰਹੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਮੇਰੇ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਤਿਹਾਸ ਚੱਲ ਰਿਹਾ ਹੈ ਜਿਸ ਦੇ ਵਿਚਕਾਰ ਗੁਰਸਿੱਖਾਂ ਦੇ ਪ੍ਰਸੰਗ ਚੱਲੇ ਹੋਏ ਨੇ ਜਿਨ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਵਿਚ ਸ਼ਰਧਾ ਭਾਵਨਾ ਨਾਲ ਆ ਕੇ ਆਪੋ ਆਪਣੀਆਂ ਸ਼ੰਕਾਂ ਦੀ ਨਿਵਿਰਤੀ ਲਈ ਪ੍ਰਸ਼ਨ ਕੀਤੇ। ਸਤਿਗੁਰੂ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਗੁਰਮਤਿ ਸਿਧਾਂਤ ਅਨੁਸਾਰ ਤੁਰਕੀ ਬਾਣੀ ਸੱਚ ਕੀ ਬਾਣੀ ਅਨੁਸਾਰ ਯਥਾਰਥ ਉੱਤਰ ਦਿੱਤੇ, ਉਹ ਆਪਾਂ ਪ੍ਰਸੰਗ ਸਰਵਣ ਕਰ ਰਹੇ ਹਾਂ। ਜਿਵੇਂ ਪਿੱਛੇ ਵੀ ਪ੍ਰਸੰਗ ਭਾਈ ਡੱਲੂ ਜੀ ਜੋ ਭਗਤ ਸਨ ਜਿਨ੍ਹਾਂ ਦਾ ਗੋਲ ਸ਼ੁਰਾ ਸੀ, ਬੜੀ ਆਸ਼ਚਰਿਆ ਜੀ ਸਿੱਖੀ ਧਾਰਨ ਵਾਲੇ ਸਨ। ਇਸੇ ਤਰ੍ਹਾਂ ਦੇ ਨਾਲ ਹੀ ਸਿਆਮੀ ਦਾਸ ਸੀ ਜਿਹੜਾ ਬਦਾਮਣ ਜਾਣਦਾ ਸੀ, ਤੇ ਭਾਈ ਸੁੰਦਰ ਜੀ, ਇਹ ਤੋਂ ਲੈ ਕੇ ਹੋਰ ਅਨੇਕਾਂ ਗੁਰਸਿੱਖ ਜਿਵੇਂ ਭਗਵਾਨ ਦਾਸ ਬੜਾ ਭਗਤ ਹੈ, ਇਹ ਸਾਰੇ ਬੁਰਹਾਨਪੁਰ ਸ਼ਹਿਰ ਦੇ ਵਾਸੀ ਸੀ। ਜਦੋਂ ਅਸੀਂ ਅਰੇ ਰਾਹੀਂ ਕਿਤੇ ਹਜ਼ੂਰ ਸਾਹਿਬ ਨੂੰ ਜਾਂਦੇ ਹਾਂ, ਖਡਗਾ ਤੇ ਅੱਗੇ ਜਾਈਏ ਤੇ ਬੁਰਹਾਨਪੁਰ ਸ਼ਹਿਰ ਆ ਜਾਂਦਾ ਹੈ। ਤੇ ਹੁਣ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਵਿਚ ਉੱਥੇ ਸੋਹਣਾ ਅਸਥਾਨ ਬਣਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਬੁਰਹਾਨਪੁਰ ਗਏ ਸਨ ਤੇ ਗੁਰੂ ਮਹਾਰਾਜ ਨੇ ਬਖਸ਼ੀ ਹੋਈ ਇੱਥੇ ਇੱਕ ਲਿਖਤੀ ਸੋਹਣੀ ਬੇੜ ਵੀ ਹੈ, ਸੁਨਹਿਰੀ ਅੱਖਰ ਹਨ ਉਸਦੇ ਕੁਝ ਆਈਆਂ ਗਈਆਂ ਸੰਗਤਾਂ ਨੂੰ ਉਹ ਦਰਸ਼ਨ ਵੀ ਕਰਾਉਂਦੇ ਆ ਵੀਰ ਦੇ। ਹੁਣ ਜਿਹੜੀ ਅਸਲੀ ਵੀਰ ਬਖਸ਼ੀ ਸੀ ਮਹਾਰਾਜ ਨੇ ਉਹ ਤਾਂ ਹੁਣ ਨਹੀਂ ਦਿਖਾਉਂਦੇ ਕਿਉਂਕਿ ਬਹੁਤੀ ਬਿਰਧ ਹੋ ਚੁੱਕੀ ਹੈ। ਇੱਕ ਹੋਰ ਉਹਨਾਂ ਨੇ ਲਿਖਤੀ ਉਹ ਵੀਰ ਉੱਥੇ ਰੱਖੀ ਹੋਈ ਹੈ ਤੇ ਉਹਦੇ ਦਰਸ਼ਨ ਸਭ ਨੂੰ ਕਰਾਈ ਜਾਂਦੇ ਨੇ ਜਿਨ੍ਹਾਂ ਨੂੰ ਪਤਾ ਹੈ ਵੀ ਇਹ ਨਹੀਂ ਇਹ ਹੋਰ ਹੈ। ਉਹ ਸਿਆਣੇ ਗੁਰਸਿੱਖ ਕਹਿ ਦਿੰਦੇ ਨੇ ਵੀ ਇਹ ਤਾਂ ਹੈ ਨਹੀਂ ਹੈ, ਅਸੀਂ ਤਾਂ ਦਰਸ਼ਨ ਪਹਿਲਾਂ ਕੀਤੇ ਹੋਏ ਜੀ ਸੀ, ਉਹ ਸੁਨਹਿਰੀ ਅੱਖਰਾਂ ਵਾਲੇ ਸੀ। ਫਿਰ ਉਹ ਗ੍ਰੰਥੀ ਸਾਹਿਬਾਨ ਕਹਿ ਦਿੰਦਾ ਕਿ ਮਹਾਰਾਜ ਬਹੁਤੀ ਬਿਰਧ ਹੋ ਚੁੱਕੀ ਹੈ। ਪ੍ਰਬੰਧਕਾਂ ਨੇ ਕਿਹਾ ਵੀ ਦਿਨ ਦਿਹਾੜੇ ਸੰਗਰਾਂਦ ਨੂੰ ਕਰਾ ਲਿਆ ਕਰੋ, ਅੱਗੇ ਪਿੱਛੇ ਆਹੀ ਕਰਾਈ ਚੱਲਿਆ ਕਰੋ, ਕਿਉਂਕਿ ਬਹੁਤੇ ਟਾਈਮ ਹੀ ਹੁੰਦੇ ਨੇ ਵੀ ਅਸੀਂ ਦਰਸ਼ਨ ਹੀ ਕਰਨੇ, ਉਂਝ ਕੋਈ ਭਾਵਨਾ ਹੁੰਦੀ ਨਹੀਂ। ਇੱਕ ਦੂਸਰੇ ਤੋਂ ਸੁਣਾ ਲਿਆ, ਚਲੋ ਜੀ ਇੱਥੇ ਹੈਗੀ ਸਾਨੂੰ ਵੀ ਦਿਖਾਓ। ਫਿਰ ਨਾਨਕ ਪਾਉਣਾ ਇੱਕ ਹੁੰਦੇ ਆ ਵੀ ਸਿਆਣੇ, ਉਹਨਾਂ ਨੇ ਗੁਰਬਾਣੀ ਦੇ ਜਿਹੜੇ ਕੋਈ ਪਾਠ ਹੈ ਇਹਦੇ ਵਿੱਚ ਕਿਵੇਂ ਉਹ ਆਪਾਂ ਆਪਣੀ ਸ਼ੰਕਾਂ ਦੀ ਨਿਵਰਤੀ ਵਾਸਤੇ, ਕਿਉਂਕਿ ਕਈ ਐਸੇ ਸਰੂਪ ਜਿਹੜੇ ਪ੍ਰੈਸ ਵਿੱਚ ਹੁਣ ਛਪ ਗਏ ਨੇ ਉਹ ਕੰਪੋਜ ਹੋ ਗਏ ਹੈ, ਰੂਪ ਉਹਨਾਂ ਦੇ ਚੰਗੀ ਤਰ੍ਹਾਂ ਨਹੀਂ ਦੇਖੇ ਨੇ, ਸਿਆਰੀਆਂ ਬਿਆਰੀਆਂ ਲਗਾਂ ਮਾਤਰਾਂ ਦੀ ਕਾਫ਼ੀ ਉਹਦੇ ਵਿੱਚ ਉਕਾਈ ਉਹਨਾਂ ਵੱਲੋਂ ਹੋ ਚੁੱਕੀ ਹੈ। ਫਿਰ ਜਿਹੜੇ ਸਿਆਣੇ ਸੂਝਵਾਨ ਗੁਰੂ ਮਹਾਰਾਜ ਦੇ ਸਮੇਂ ਦੇ ਜਿਹੜੇ ਸਰੂਪ ਲਿਖੇ ਗਏ ਹੈ ਉਹ ਪੁਰਾਤਨ ਸਰੂਪ ਹੈ, ਜਿਹਨਾਂ ਨੂੰ ਪੰਥ ਵਿੱਚ ਪ੍ਰਸਿੱਧ ਕਿਹਾ ਜਾਂਦਾ ਹੈ। ਸਰੂਪ ਗੁਰੂ ਮਹਾਰਾਜ ਦੇ ਸਮੇਂ ਫਿਰ ਉਹਨਾਂ ਤੋਂ ਦੇਖ ਦੇਖ ਕੇ ਲਗਾਂ ਮਾਤਰਾਂ ਦੀ ਅੱਖਰਾਂ ਦੀ ਜਿਹੜੀ ਸੁਧਾਈ ਕਰ ਲੈਂਦੇ। ਅੱਗੇ ਜੇ ਕੋਈ ਵਿਦਿਆਰਥੀ ਪੁੱਛ ਪਛਾਣਦਾ ਹੋਵੇ ਵੀ ਇਹ ਪਾਠ ਕਿਵੇਂ ਹੈ ਜੀ, ਆਹ ਜਿਹੜੇ ਨਵੇਂ ਸਰੂਪ ਹੈ ਇਹਦੇ ਵਿੱਚ ਤਾਂ ਹੁਣ ਔਂਕੜ ਹੇਠਾਂ ਲਾਇਆ ਪਿਆ ਹੈ, ਆਹ ਜਿਹੜਾ ਲਾਹੌਰ ਦਾ ਛਾਪਾ ਗੁਲਾਬ ਸਿੰਘ ਦਾ ਸਰੂਪ ਸੀ ਉਹਦੇ ਵਿੱਚ ਨਹੀਂ ਲੱਗਾ ਹੋਇਆ ਹੈ, ਤੇ ਹੁਣ ਲਾਈਏ ਸਿਆਰੀ ਸੁਧ ਸਮਝੀਏ ਔਂਕੜ ਜਾਂ ਆਹ ਪਾਠ ਠੀਕ ਸਮਝੀਏ ਕਿ ਇਹ ਗਲਤ ਹੈ। ਪਰ ਜਿਨ੍ਹਾਂ ਨੇ ਉਸ ਰੂਪਾਂ ਦੇ ਦਰਸ਼ਨ ਕੀਤੇ ਹੁੰਦੇ ਲਿਖਤੀ ਰੂਪ ਦੇ ਵਿੱਚ ਉਹਨਾਂ ਦੇ ਕੋਲ ਕੋਈ ਨਾ ਕੋਈ ਲਿਸਟ ਜੀ ਬਣਾਈ ਹੁੰਦੀ ਉਹ ਕਹਿ ਦਿੰਦੇ ਨੇ ਵੀ ਐਸਾ ਹੈ ਅਸ਼ੁੱਧ ਹੈ। ਜੇ ਅੱਗੋਂ ਪੁੱਛ ਲਏ ਵੀ ਤੁਸੀਂ ਕਿੱਥੋਂ ਦੇਖਿਆ ਹੈ ਉਹ ਕਹਿ ਦਿੰਦਾ ਵੀ ਬੁਰਹਾਨਪੁਰ ਗੁਰੂ ਮਹਾਰਾਜ ਦੇ ਸਮੇਂ ਦਾ ਇੱਕ ਲਿਖਤੀ ਸਰੂਪ ਪਿਆ ਹੈ, ਉੱਥੇ ਮੈਂ 10 ਦਿਨ ਦਰਸ਼ਨ ਕੀਤੇ, ਉੱਥੇ ਉਸ ਰੂਪ ਵਿੱਚ ਪਾਠ ਸੀ ਇਸ ਤਰ੍ਹਾਂ ਨੂੰ ਅਲੱਗ ਮਾਤਰ ਲਾਈ ਹੋਈ ਸੀ ਇਹ ਸ਼ੁੱਧ ਹੈ। ਜਾਂ ਸ਼ਿਕਾਰ ਘਾਟ ਇੱਕ ਸਰੂਪ ਪਿਆ ਹੈ ਉਹ ਵੀ ਲਿਖਤੀ ਹੈ, ਹੁਣ ਭਾਵੇਂ ਉੱਥੇ ਹੈ ਨਹੀਂ ਹੈ, ਉਹ ਇੱਧਰ ਉੱਧਰ ਕਰ ਲਿਆ ਕਿਸੇ ਨੇ, ਪਹਿਲਾਂ ਉਹ ਬਹੁਤ ਸਮਾਂ ਸੀ 1960-70 ਤੱਕ ਉਹ ਸਰੂਪ ਦੇ ਉੱਥੇ ਉਹ ਉੱਧਰ ਲਈ ਜਿਹੜਾ ਸਿੰਘ ਸੀ ਦਰਸ਼ਨ ਕਰਾਉਂਦਾ ਹੁੰਦਾ ਸੀ, ਰੋਡ ਦੇ ਉੱਪਰ ਹੀ ਉਹਦਾ ਛੋਟਾ ਜਿਹਾ ਕਮਰਾ ਸੀ, ਉੱਥੇ ਪ੍ਰਕਾਸ਼ ਹੁੰਦਾ ਸੀ। ਹਰੇ ਗੱਲ ਨਹੀਂ ਹੈ ਇਸ ਤਰ੍ਹਾਂ ਜਾਣੀ, ਜਿਨ੍ਹਾਂ ਨੇ ਉਹ ਸਰੂਪਾਂ ਦੇ ਦਰਸ਼ਨ ਕੀਤੇ ਪਾਠ ਵੇਖੇ ਹੈ ਤੇ ਉਹ ਫਿਰ ਅੱਗੇ ਅੱਗੇ ਦੀ ਤਸੱਲੀ ਕਰਾ ਦਿੰਦੇ ਆ ਵੀ ਐਸਾ ਹੈ। ਇਸ ਤਰ੍ਹਾਂ ਜਾਣੀ ਇਹ ਬੁਰਹਾਨਪੁਰ ਦੇ ਸਿੱਖ ਸਨ ਵੀ ਸਾਰੇ ਇਕੱਠੇ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਆਏ ਸਨ, ਬੇਨਤੀ ਕੀਤੀ ਕਿ ਮਹਾਰਾਜ ਸਾਨੂੰ ਕੋਈ ਚੰਗੀ ਅਕਲਮਤ ਦੇਗੀ, ਇਸ ਅਕਲਮਤ ਨਾਲ ਅਸੀਂ ਕਮਾਈ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਕਰ ਜਾਈਏ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਇਹਨਾਂ ਨੂੰ ਸ੍ਰੇਸ਼ਟ ਮਤ ਦਿੱਤੀ ਵੀ ਤੁਸੀਂ ਬੁਰਹਾਨਪੁਰ ਸ਼ਹਿਰ ਵਿੱਚ ਜਾ ਕੇ ਧਰਮਸ਼ਾਲਾ ਬਣਾ ਲਓ, ਧਰਮ ਦੀ ਜਗ੍ਹਾ ਕਹੋ ਧਰਮਸ਼ਾਲਾ ਕਹੋ, ਅੱਜ ਕੱਲ੍ਹ ਜਿਹਨੂੰ ਅਸੀਂ ਗੁਰਦੁਆਰਾ ਕਹਿੰਦੇ ਹਾਂ। ਹੁਣ ਜੇ ਕਾਨੂੰਨ ਵਿੱਚ ਦੇਖੋਗੇ ਉੱਥੇ ਧਰਮਸ਼ਾਲਾ ਹੀ ਲਿਖਿਆ, ਗੁਰਦੁਆਰਾ ਹੈ ਨਹੀਂ ਹੈ। ਹਰਿਮੰਦਰ ਸਾਹਿਬ ਨੂੰ ਵੀ ਧਰਮਸ਼ਾਲਾ ਹੀ ਲਿਖਿਆ, ਹੋਰ ਜਿੰਨੇ ਗੁਰਦੁਆਰੇ ਸਾਰਿਆਂ ਨੂੰ ਧਰਮਸ਼ਾਲਾ ਲਿਖਿਆ ਹੋਇਆ ਹੈ। ਹੁਣ ਅਸੀਂ ਉਹ ਗੁਰੂ ਕਾ ਦਰਬਾਰ ਆਉਣ ਕਰਕੇ ਉਹ ਕਹਿ ਦਿੰਦੇ ਆ ਵੀ ਇਹ ਗੁਰਦੁਆਰਾ ਹੈ, ਗੁਰੂ ਦਾ ਦਰਬਾਰ ਹੈ। ਰੋ ਵਿਚਾਰ ਉਹ ਐਕਟ ਵਿੱਚ ਐਸਾ ਧਰਮਸ਼ਾਲਾ ਹੀ ਹੈ। ਮਹਾਰਾਜ ਨੇ ਕਿਹਾ ਵੀ ਧਰਮਸ਼ਾਲਾ ਤੁਸੀਂ ਜਾ ਕੇ ਸ਼ਹਿਰ ਵਿੱਚ ਬਣਾ ਲਓ, ਉੱਥੇ ਵੱਡੇ ਸਵੇਰੇ ਇਕੱਠੇ ਹੋਇਆ ਕਰੋ, ਮਿਲਿਆ ਕਰੋ ਤੇ ਗੁਰਬਾਣੀ ਨੂੰ ਪੜਿਆ ਕਰੋ, ਸੁਣਿਆ ਕਰੋ, ਸੁਣਾਇਆ ਕਰੋ, ਫਿਰ ਨਾਲ ਨਾਲ ਗੁਰਬਾਣੀ ਦੇ ਅਰਥ ਵੀ ਕਰਿਆ ਕਰਾਇਆ ਕਰੋ, ਕੋਈ ਕਥਾ ਕਰ ਲੇ, ਕੋਈ ਸੁਣ ਲੇ, ਫਿਰ ਜਿਹੜਾ ਗੁਰਬਾਣੀ ਦੀ ਕਥਾ ਦੁਆਰਾ ਸੁਣਾਇਆ ਗਿਆ ਉਹਨੂੰ ਘੁਮਾਇਆ ਵੀ ਕਰੋ, ਮਨ ਵਿੱਚ ਧਾਰ ਲਿਆ ਕਰੋ। ਇਹ ਸਿੱਖਿਆ ਦਿੱਤੀ ਜਿਹੜੀ ਚਰਨ ਕਮਲ ਦੀ ਚੌਂਕੀ ਤੱਕ, ਯਾਨੀ ਉਹ ਚਰਨ ਕਮਲ ਦੀ ਚੌਂਕੀ ਕਹੋ ਜਾਂ ਬਿਲਾਵਲ ਦੀ ਚੌਂਕੀ ਕਹੋ, ਇਹ ਸਾਢੇ 7 ਵਜੇ ਤੋਂ ਲੈ ਕੇ 8:40 ਤੱਕ ਇਹ ਹਰਿਮੰਦਰ ਵਿੱਚ ਇਹ ਬਿਲਾਵਲ ਦੀ ਚੌਂਕੀ ਹੁੰਦੀ ਹੈ। ਯਾਨੀ 9:15 ਤੱਕ ਤੁਸੀਂ ਅੰਮ੍ਰਿਤ ਵੇਲੇ ਗੁਰਬਾਣੀ ਦੀ ਕਥਾ ਕੀਰਤਨ ਕਰ ਲਿਆ ਕਰੋ, ਫਿਰ ਸ਼ਾਮ ਨੂੰ ਫਿਰ ਉਹ ਕਲਿਆਣ ਦੀ ਚੌਂਕੀ ਜਿਹਨੂੰ ਕਹਿੰਦੇ ਹੈ, ਇਦੋਂ ਪਹਿਲਾਂ ਸੋਦਰ ਦੀ ਚੌਂਕੀ ਆ ਜਾਂਦੀ ਹੈ, ਫਿਰ ਅਖੀਰੀ ਕੀਰਤਨ ਸੋਹਲੇ ਦੀ ਚੌਂਕੀ ਹੈ। ਗੁਰੂ ਮਹਾਰਾਜ ਕਹਿੰਦੇ ਵੀ ਇਸ ਤਰ੍ਹਾਂ ਸ਼ਾਮ ਨੂੰ ਜਿਹੜੀ ਆਰਤੀ ਦੀ ਚੌਂਕੀ ਹੈ, ਸੁੰਦਰ ਦੀ ਸੋਦਰ ਦੀ ਚੌਂਕੀ ਹੈ, ਇਹ ਰਲ ਮਿਲ ਕੇ ਤੁਸੀਂ ਕੀਰਤਨ ਕਰਿਆ ਕਰੋ ਪਹਿਰ ਰਾਤ ਤੱਕ, ਸੋਹਲੇ ਦਾ ਪਾਠ ਕਰਕੇ ਸਮਾਪਤੀ ਕਰਕੇ ਘਰੇ ਆ ਜਾਇਆ ਕਰੋ, ਯੋਗ ਰਾ ਜਾਇਆ ਕਰੋ, ਪਹਿਰ ਰਾਤ ਰਹਿੰਦਿਆਂ ਫਿਰ ਉੱਠ ਕੇ ਇਸ਼ਨਾਨ ਆਦਿਕ ਦੀ ਕਿਰਿਆ ਕਰਕੇ ਗੁਰਬਾਣੀ ਪੜਿਆ ਪੜਾਇਆ ਕਰੋ, ਧਰਮ ਦੀ ਜਗ੍ਹਾ ਵਿੱਚ ਆ ਕੇ ਕੀਰਤਨ ਸੁਣਿਆ ਕਥਾ ਕਰੋ ਸੁਣੋ ਕਰੋ, ਫਿਰ ਕਮਾਓ, ਤੁਹਾਡੀ ਕਲਿਆਣ ਹੋ ਜਾਏਗੀ। ਇਸ ਤਰ੍ਹਾਂ ਗੁਰੂ ਮਹਾਰਾਜ ਜੀ ਨੇ ਨਾਲ ਇਹ ਕਿਹਾ ਵੀ ਇਹ ਕਰਦਿਆਂ ਕਰਾਉਂਦਿਆਂ ਹਉਮੈ ਨਹੀਂ ਕਰਨੀ, ਕਿਉਂਕਿ ਸ਼ੁਭ ਕਰਮ ਕਰਦਿਆਂ ਹੋਇਆਂ ਮਨੁੱਖ ਦੇ ਅੰਦਰ ਹਉਮੈ ਆਉਂਦੀ ਵੀ ਮੈਂ ਇੰਨਾ ਇਹ ਕੀਤਾ, ਮੈਂ ਇੰਨੀ ਬਾਣੀ ਪੜ੍ਹੀ ਹੈ, ਮੈਂ ਇੰਨਾ ਸਮਾਂ ਹੋ ਗਿਆ ਕਥਾ ਕੀਰਤਨ ਸੁਣਦਿਆਂ, ਮੈਂ ਬਹੁਤ ਵੱਡਾ ਸਮੇਂ ਦਾ ਸਰੋਤਾ ਹਾਂ। ਮਹਾਰਾਜ ਕਹਿੰਦੇ ਇਹ ਨਹੀਂ ਕਰਨੀ, ਇਹ ਹਉਮੈ ਮਰੀ ਬਿੱਲੀ ਵਰਗੀ, ਇਹ ਜੀਵਨ ਨੂੰ ਗੰਦਾ ਕਰ ਦਿੰਦੀ ਹੈ। ਜਿਵੇਂ ਪਾਣੀ ਵਿੱਚ ਬਿੱਲੀ ਡਿੱਗ ਪਏ ਤੇ ਪਾਣੀ ਗੰਦਾ ਹੋ ਜਾਂਦਾ, ਉਹ ਦ੍ਰਿਸ਼ਟਾਂਤ ਦਿੱਤਾ ਕਿ ਕਿਤੇ ਖੂਹ ਵੀ ਕੋਈ ਬਿੱਲੀ ਡਿੱਗ ਪਈ, ਉਹ ਮਰ ਗਈ ਤੇ ਪਾਣੀ ਗੰਦਾ ਹੋ ਗਿਆ। ਪਿੰਡ ਦੇ ਲੋਕਾਂ ਨੇ ਪਾਣੀ ਸੰਬੰਧੀ ਪੁੱਛਿਆ ਵੀ ਬੇਸਵਾਦਾ ਬਦਬੂ ਮਾਰਦੀ ਹੈ, ਸਿਆਣੇ ਨੇ ਕਿਹਾ ਵੀ 1000 ਪਾਣੀ ਦਾ ਡੋਲ ਕੱਢ ਦਿਓ, ਪਹਿਲਾਂ ਬਿੱਲੀ ਕੱਢ ਦੇਣੀ ਮਰੀ, ਤੇ ਉਹ ਬਿੱਲੀ ਤਾਂ ਕੱਢੀ ਨੇ, 1000 ਡੋਲ ਪਾਣੀ ਦਾ ਕੱਢ ਮਾਰਿਆ। ਉਹ ਫੇਰ ਗਏ, ਕਹਿੰਦੇ ਜੀ ਕੋਈ ਫਰਕ ਨੀ ਪਿਆ ਹੈ, ਉਦੋਂ ਜ਼ਿਆਦਾ ਬਦਬੂ ਹੋ ਗਈ, ਜ਼ਿਆਦਾ ਬੇਸਵਾਦਾ ਹੋ ਗਿਆ, ਕਿਉਂਕਿ ਡੋਲ ਬਜ ਬਜ ਕੇ ਹੋਰ ਖਿਲਰ ਗਈ ਉਹ। ਫੇਰ ਕਹਿਣ ਲੱਗਾ ਵੀ 10000 ਡੋਲ ਕੱਢ ਦਿਓ। ਉਹ 10000 ਡੋਲ ਕੱਢਿਆ, ਉਦੋਂ ਵੀ ਬੁਰਾ ਹਾਲ, ਕਹਿਣ ਲੱਗੇ ਜੀ ਕੋਈ ਨੀ ਫਰਕ ਪਿਆ ਹੈ। ਫਿਰ ਉਹ ਆਪ ਆਇਆ ਚੱਲ ਕੇ, ਚਾਤੀ ਮਾਰ ਕੇ ਦੇਖਿਆ ਤੇ ਬਿੱਲੀ ਉਵੇਂ ਪਈ। ਕਹਿਣ ਲੱਗਿਆ ਬੇ ਸਮਝੋ, ਤੈਨੂੰ ਕਿਹਾ ਸੀ ਬਿੱਲੀ ਕੱਢ ਕੇ ਤੇ ਫੇਰ ਪਾਣੀ ਦੇ ਡੋਲ ਕੱਢਣੇ, ਉਹ ਤਾਂ ਭਰੀ ਹੈ, ਇਹ ਤਾਂ ਕੱਢੀ ਨਹੀਂ ਹੈ, ਇੰਨਾ ਚਿਰੇ ਨੀ ਨਾ ਕੱਢੋਗੇ ਪਾਣੀ ਨੀ ਸਵਾਦ ਹੋਣਾ ਹੈ, ਬਦੋ ਨੀ ਖਤਮ ਹੋਣੀ ਹੈ। ਕਹਿੰਦੇ ਉਹਨੇ ਆ ਕੇ ਕਢਾ ਦਿੱਤੀ ਤੇ ਉਸੇ ਵੇਲੇ ਪਾਣੀ ਸ਼ੁੱਧ ਹੋ ਗਿਆ ਥੋੜਾ ਜਿਹਾ ਕੱਢਣ ਨਾਲ ਹੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦ੍ਰਿਸ਼ਟਾਂਤ ਦਿੱਤਾ, ਕਹਿੰਦੇ ਆ ਜਿਹੜਾ ਸਾਡਾ ਸਰੀਰ ਹੈ ਇਹ ਖੂਹ ਵਾਂਗ ਹੈ, ਇਹਦੇ ਵਿੱਚ ਜਿਹੜੀ ਹਉਮੈ ਆ ਗਈ ਨਾ, ਇਹ ਕਹਿੰਦੇ ਮਰੀ ਬਿੱਲੀ ਵਰਗੀ ਹੈ, ਇਹ ਵੀ ਜਿਵੇਂ ਉਹ ਬਦਬੂ ਵਾਲਾ ਪਾਣੀ ਕਰ ਦਿੰਦੀ ਆ, ਹਉਮੈ ਕਹਿੰਦੇ ਜੀਵਨ ਨੂੰ ਬਰਬੂਦ ਵਾਲਾ ਬੁਰਾ ਕਰ ਦਿੰਦੀ, ਭੈੜਾ ਕਰ ਦਿੰਦੀ ਹੈ। ਇਹ ਕਹਿੰਦੇ ਪਾਣੀ ਤਾਂ ਕੱਢਣਾ ਹੈ, ਯਾਨੀ ਬਾਣੀ ਪੜ੍ਹਨੀ ਹੈ, ਕਥਾ ਕੀਰਤਨ ਕਰਨਾ, ਪਰ ਨਾਲ ਪਹਿਲਾਂ ਹਉਮੈ ਕੱਢਣੀ, ਪਹਿਲਾਂ ਹਉਮੈ ਛੱਡਣੀ ਹੈ, ਇਹ ਬਿੱਲੀ ਅੰਦਰ ਨਹੀਂ ਰੱਖਣੀ, ਹਉਮੈ ਨਹੀਂ ਰੱਖਣੀ ਹੈ ਅੰਦਰ। ਦੇਹ ਰੱਖੋਗੇ ਫਿਰ ਨਹੀਂ ਇਹ ਤੁਹਾਡਾ ਜੀਵਨ ਸੁਧਰਨਾ, ਫਿਰ ਤੁਹਾਡਾ ਜੀਵਨ ਰੂਪੀ ਜਲ ਨਹੀਂ ਸ਼ੁੱਧ ਹੋਣਾ ਹੈ, ਨਾ ਮਨ ਸ਼ੁੱਧ ਹੋਣਾ ਹੈ। ਇਸ ਢੰਗ ਨਾਲ ਗੁਰੂ ਮਹਾਰਾਜ ਇਹਨਾਂ ਨੂੰ ਸੋਮਤ ਬਖਸ਼ੀ, ਜਿਸ ਕਰਕੇ ਇਹ ਗੁਰੂ ਮਹਾਰਾਜ ਨੇ ਕਿਹਾ ਵੀ ਜਿਹੜਾ ਆਤਮਾ ਹੈ ਨਾ ਤੁਹਾਡਾ ਆਪਾ, ਉਹਦਾ ਗਿਆਨ ਦਾ ਪ੍ਰਕਾਸ਼ ਫਿਰ ਸਹਿਜੇ ਹੋ ਜਾਏਗਾ। ਸੋ ਇਸ ਤਰ੍ਹਾਂ ਗੁਰੂ ਮਹਾਰਾਜ ਦਾ ਬਚਨ ਮੰਨ ਕੇ ਸਹਿਮਤ ਲੈ ਕੇ ਬੁਰਹਾਨਪੁਰ ਚਲੇ ਗਏ, ਧਰਮ ਦੀ ਜਗ੍ਹਾ ਬਣਾਈ, ਉੱਥੇ ਕਥਾ ਕੀਰਤਨ ਦੇ ਪ੍ਰਵਾਹ ਕਰਾ ਦਿੱਤੇ। ਸਤਿਗੁਰੂ ਦੀ ਕਿਰਪਾ ਹੋ ਗਈ, ਬਖਸ਼ਿਸ਼ ਹੋ ਗਈ, ਮੁਕਤੀ ਦੇ ਯੋਗ ਹੋ ਗਏ। ਇਸ ਤਰ੍ਹਾਂ ਪ੍ਰਸੰਗ ਪਿੱਛੇ ਆਪਾਂ ਰਲ ਮਿਲ ਕੇ ਇਹਨਾਂ ਗੁਰਸਿੱਖਾਂ ਦਾ ਤੇ ਸਤਿਗੁਰੂ ਜੀ ਨੇ ਜਿਹਨੇ ਉਪਦੇਸ਼ ਦਿੱਤਾ ਸੀ ਉਹ ਆਪਾਂ ਸੁਣਿਆ ਸੀ। ਜਿਵੇਂ ਹੋਰ ਗੁਰਸਿੱਖ ਸਤਿਗੁਰੂ ਦੇ ਹਜ਼ੂਰੀ ਵਿੱਚ ਆਏ, ਉਹਨਾਂ ਨੇ ਜਿਵੇਂ ਜਿਵੇਂ ਵੀ ਆਪਣੀ ਸ਼ੰਕਾ ਦੀ ਨਿਵਿਰਤੀ ਲਈ ਪ੍ਰਸ਼ਨ ਕੀਤੇ, ਉਹ ਜਿਵੇਂ ਪ੍ਰਸੰਗ ਆਉਂਦਾ ਸੀ ਸੁਣੀਏ। ਮਨ ਲਾ ਕੇ
ਮਾਇਆ ਲੰਬ ਸੁਹੰਡ ਰਹੇ।
ਕਵੀ ਸੰਤੋਖ ਸਿੰਘ ਜੀ ਕਹਿੰਦੇ, ਹੇ ਸਰੋਤਾ ਜਨੋ, ਮਾਇਆ ਨਾਮ ਦਾ ਗੁਰਸਿੱਖ ਲੰਬ ਜੀ ਦੀ ਚਾਰ ਸੀ, ਉਸ ਹੰਡ ਨਾਵੇਂ ਨਗਰ ਵਿਚ ਰਹਿੰਦਾ ਸੀ।
ਸਤ ਸੰਗਤ ਨਿਤ ਜਾਏ,
ਹਮੇਸ਼ਾ ਜਿੱਥੇ ਸੰਗਤ ਹੁੰਦੀ ਉੱਥੇ ਜਾਂਦਾ ਹੈ।
ਪ੍ਰੇਮ ਗਾਏ ਗੁਰ ਸ਼ਬਦ ਕੋ,
ਉੱਥੇ ਕੀਰਤਨ ਕਰਨ ਜਾਣਦਾ ਸੀ ਇਹ ਭਾਈ ਮਾਈਆਂ ਗੁਰਸਿੱਖ। ਕਹਿੰਦੇ ਪ੍ਰੇਮ ਦੇ ਨਾਲ ਗੁਰੂ ਕੇ ਸ਼ਬਦਾਂ ਨੂੰ ਇਹ ਗਾਉਂਦਾ ਸੰਗਤ ਵਿਚ ਬੈਠ ਕੇ।
ਕਰਹਿ ਭਗਤ ਭਉ ਪਾਏ,
ਇਸ ਤਰ੍ਹਾਂ ਕਹਿੰਦੇ ਜਿਹੜੇ ਗੁਰੂ ਕੇ ਸ਼ਬਦ ਹੈ ਨਾ ਉਹ ਜਿੱਥੇ ਪ੍ਰੇਮ ਨਾਲ ਕਰਦਾ ਹੈ ਉੱਥੇ ਜਿਹੜੇ ਡਰ ਨਾਲ ਪ੍ਰੇਮ ਨਾਲ ਭਗਤੀ ਕਰਦਾ ਹੈ, ਪੈਰ ਵਿਚ ਰਹਿ ਕੇ ਬੜੀ ਭਗਤੀ ਵੀ ਕਰਦਾ ਹੈ, ਪ੍ਰੇਮ ਨਾਲ ਸ਼ਬਦ ਗਾਉਂਦਾ ਹੈ ਤੇ ਪੈਰ ਵਿਚ ਰਹਿ ਕੇ ਪ੍ਰੇਮ ਨਾਲ ਭਗਤੀ ਕਰਦਾ ਰਹਿੰਦਾ ਹੈ।
ਚੌਪਈ ਸਤਿਗੁਰ ਕੇ ਦਰਸ਼ਨ ਹਿਤ ਆਏ।
ਕੁਮਾਰੀ ਮਾਇਆ ਗੁਰਸਿੱਖ ਸਤਿਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਦਾਰ ਕਰਨ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਚੱਲ ਕੇ ਆਇਆ ਹੈ।
ਪਗ ਪੰਕਜ ਪਾਰ ਸੀਸ ਝੁਕਾਇਓ,
ਹੁੰਦਿਆਂ ਸ਼ਾਰ ਸ਼ਰਧਾ ਭਾਵਨਾ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾ ਕਮਲਾਂ ਉੱਪਰ ਇਸਨੇ ਸੀਸ ਨਵਾਇਆ ਹੈ।
ਰਹਿ ਕੇ ਤਿਕ ਦਿਨ ਬੂਜਨ ਕੀਨ,
ਕੁਝ ਕੁ ਦਿਨ ਸਤਿਗੁਰੂ ਦੀ ਹਜ਼ੂਰੀ ਵਿਚ ਰਿਹਾ, ਇਕ ਦਿਨ ਇਸਨੇ ਪੁੱਛ ਲੈਣਾ ਕੀਤਾ ਹੈ।
ਮੋਹੇ ਬਤਾਵੋ ਗੁਰੂ ਪ੍ਰਵੀਨ,
ਗੁਰੂ ਹਰਗੋਬਿੰਦ ਸਾਹਿਬ ਜੀ ਸਾਰਿਆਂ ਤੋਂ ਮਹਾਨ ਸਿਆਣੇ ਪ੍ਰਵੀਨ ਛਤਰ, ਮੈਨੂੰ ਕੁਝ ਦੱਸੋ ਜੀ।
ਸਤ ਸੰਗਤ ਕੈ ਗੁਰ ਦਰਬਾਰ,
ਜਿਹੜੀ ਸਤਸੰਗਤ ਹੈ ਅਥਵਾ ਗੁਰੂ ਕਾ ਦਰਬਾਰ ਜਿਸ ਵਿਚ ਸਤਿਗੁਰੂ ਬੈਠੇ ਹੁੰਦੇ।
ਇਕ ਤੋ ਜਾਤ ਕਾਮਨਾ ਧਾਰ,
ਕਿਸੇ ਵੀ ਗੁਰੂ ਕੇ ਸਿੱਖ ਹੈ ਕੋਈ ਨਾ ਕੋਈ ਕਾਮਨਾ ਰੱਖ ਕੇ ਵੀ ਆਹ ਗੁਰੂ ਦਰਬਾਰ ਵਿਚ ਗਿਆ ਮੇਰੇ, ਆਹ ਸੰਗਤ ਵਿਚ ਆਇਆ ਸਾਨੂੰ ਮਿਲੇ, ਉਹ ਕੋਈ ਨਾ ਕੋਈ ਕਾਮਨਾ ਰੱਖ ਕੇ ਇੱਛਾ ਰੱਖ ਕੇ ਜਾਂਦੇ ਹਨ।
ਲੇਤ ਪਦਾਰਥ ਹਿਤ ਗੁਜਰਾਨ,
ਸਤਸੰਗਤ ਵਿਚੋਂ ਗੁਰੂ ਦਰਬਾਰ ਵਿਚੋਂ ਆਪਣੇ ਗੁਜ਼ਾਰੇ ਜੋਗਾ ਕੋਈ ਪਦਾਰਥ ਲੈ ਲੈਂਦੇ। ਆਪ ਸਤਸੰਗਤ ਵਿਚ ਰਹਿੰਦੇ ਗੁਰੂ ਦਰਬਾਰ ਵਿਚ ਰਹਿੰਦੇ ਹੋਏ ਆਪਣੇ ਪਰਿਵਾਰ ਦੇ ਗੁਜ਼ਾਰੇ ਜੋਗਾ ਥੋੜਾ ਬਹੁਤਾ ਧਨ ਪਦਾਰਥ ਲੈ ਲੈਂਦੇ ਹਨ।
ਕਰਹਿ ਤਿਸੀ ਤੇ ਖਾਨ ਰਪਾਨ,
ਜੋ ਸੰਗਤ ਵਿਚੋਂ ਉਨ੍ਹਾਂ ਨੂੰ ਕੋਈ ਮਿਲਿਆ ਹੈ ਉਹਦੇ ਨਾਲ ਆਪਣੇ ਪਰਿਵਾਰ ਦਾ ਸੋਹਣਾ ਗੁਜ਼ਾਰਾ ਕਰੀ ਜਾਂਦੇ ਹਨ।
ਇਕ ਸਿੱਖ ਕਰ ਕੈ ਧਰਮ ਕਮਾਈ,
ਕੈਸੇ ਵੀ ਮਹਾਰਾਜ ਦੇ ਸਿੱਖ ਹਨ ਉਹ ਘਰ ਦੇ ਵਿਚ ਰਹਿ ਕੇ ਧਰਮ ਦੀ ਕਿਰਤ ਕਮਾਈ ਕਰਦੇ ਹਨ।
ਸਿੱਖਣ ਕੋ ਬਰਤ ਆਏ ਸੁਖਾਈ,
ਉਹਦੇ ਵਿਚੋਂ ਦਸਵੇਂ ਸੋਹਣ ਦੀ ਜਿਹੜੀ ਕਿਰਤ ਕੀਤੀ ਹੁੰਦੀ ਹੈ ਉਹ ਕਹਿੰਦੇ ਗੁਰਸਿੱਖਾਂ ਵਿਚ ਆ ਕੇ ਸੰਗਤ ਵਿਚ ਵਰਤਾ ਕੇ ਫੇਰ ਛਕਦੇ ਹਨ, ਉਹ ਕਮਾਈ ਨੂੰ ਸ਼ੁੱਧ ਕਰ ਲੈਂਦੇ।
ਸਹਿਕਾਮੀ ਨਿਸ਼ਕਾਮੀ ਜੋ,
ਜਿਹੜੇ ਮਹਾਰਾਜ ਗੁਰੂ ਕੇ ਸਹਿ ਕੋਈ ਕਾਮਨਾ ਵਾਲੇ ਹੈ, ਕੋਈ ਕਾਮਨਾ ਰਹਿਤ ਹੋ ਕੇ ਸ਼ੁਭ ਕਰਮ ਕਰਨ ਵਾਲੇ ਹਨ।
ਕੀਰਤਨ ਕਰਤ ਸੁਨਤ ਹੈ ਦੋ,
ਕੀਰਤਨ ਕਰਦੇ ਵੀ ਹੈ ਸੁਣਦੇ ਵੀ ਹੈ, ਦੋਵੇਂ ਨਿਸ਼ਕਾਮੀ ਵੀ ਹਨ ਤੇ ਸਹਿਕਾਮੀ ਵੀ, ਕਾਮਨਾ ਰੱਖ ਕੇ ਕੀਰਤਨ ਕਰਨਾ ਤੇ ਇੱਕ ਹੈ ਕਾਮਨਾ ਤੋਂ ਰਹਿਤ। ਜਿਵੇਂ ਸ਼ਿਆਮ ਸਿੰਘ ਜੀ ਦਾ ਡੇਰਾ ਹੈ ਉੱਥੇ ਉਹ 60 ਸਾਲ ਤੱਕ ਸੰਤ ਬਾਬਾ ਸ਼ਿਆਮ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਦੇ ਵਿਚ ਨਿਸ਼ਕਾਮ ਕੀਰਤਨ ਕਰਦੇ ਰਹੇ। ਹੁਣ ਵੀ ਉਸ ਡੇਰੇ ਤੋਂ ਹਰਿਮੰਦਰ ਸਾਹਿਬ ਦੇ ਵਿਚ ਪਹਿਲਾਂ ਜਿਹੜੀ ਕੜਾਹ ਪ੍ਰਸ਼ਾਦੀ ਦੇਗ ਹੈ ਉਹ ਜਦੋਂ ਇਸ਼ਨਾਨ ਆਦਿਕ ਹੋ ਜਾਂਦਾ ਨਾ ਦਰਬਾਰ ਸਾਹਿਬ ਦਾ, ਸਭ ਤੋਂ ਪਹਿਲਾਂ ਕੜਾਹ ਪ੍ਰਸ਼ਾਦੀ ਜਿਹੜੀ ਦੇਗ ਹੈ ਉੱਥੋਂ ਹੀ ਆਉਂਦੀ ਹੈ। ਉਹ ਖੁੱਲ੍ਹਾ ਗਫਾਈ ਵਰਤਦਾ ਹੈ। ਇਸ ਤਰ੍ਹਾਂ ਇਹ ਬਾਬਾ ਸ਼ਿਆਮ ਸਿੰਘ ਜੀ ਨਿਸ਼ਕਾਮੀ ਸੀ, 60 ਸਾਲ ਤੱਕ ਲਗਾਤਾਰ ਬਿਨਾਂ ਕਿਸੇ ਇੱਛਾ ਤੋਂ ਬਿਨਾਂ ਤਨਖਾਹ ਲਏ ਤੋਂ ਉੱਥੋਂ ਇਹਨਾਂ ਨੇ ਕੀਰਤਨ ਕੀਤਾ ਹੈ। ਇਸੇ ਤਰ੍ਹਾਂ ਕਾਮਨਾ ਵਾਲੇ ਵੀ ਹੁਣ ਤਾਂ ਬਹੁਤ ਉੱਥੇ ਕਾਮਨਾ ਵਾਲੇ ਵੱਡੀਆਂ ਵੱਡੀਆਂ ਤਨਖਾਹਾਂ ਲੈਂਦੇ, ਜਿਹੜੇ ਹੈਡ ਰਾਗੀ ਉਹ ਤਾਂ ਮੰਗ ਹੀ ਲੈਂਦੇ ਵੀ ਇੰਨਾ ਲਵਾਂਗੇ। ਉਹ ਸੰਗਤਾਂ ਫਿਰ ਕਹਿ ਦਿੰਦੀਆਂ ਵੀ ਇਹ ਵੀ ਸਿਆਣਾ ਸੂਝਵਾਨ ਹੈ, ਸੰਗੇ ਢੰਗ ਨਾਲ ਚੰਗਾ ਰਸ ਬੰਨਦਾ ਵੀ ਦਿਓ ਇਹਨੂੰ। ਜਿਵੇਂ ਗੋਪਾਲ ਸਿੰਘ ਰਾਗੀ ਪਿੱਛੇ ਬੰਬੇ ਵੱਲੋਂ ਆਇਆ ਸੀ ਤੇ ਅੰਮ੍ਰਿਤਸਰ ਵਾਲਿਆਂ ਨੇ ਸੰਗਤਾਂ ਨੇ ਬੜਾ ਉਹਨੂੰ ਪਸੰਦ ਕੀਤਾ। ਉਹ ਕਹਿਣ ਲੱਗਾ ਵੀ ਮੈਂ ਤਾਂ ਇੰਨੀ ਤਨਖਾਹ ਲਊਂਗਾ ਫਿਰ ਇੱਥੇ ਆਸਾ ਦੀ ਵਾਰ ਦਾ ਕੀਰਤਨ ਕਰੂੰਗਾ। ਤੇ ਕਮੇਟੀ ਵਾਲੇ ਕਹਿੰਦੇ ਵੀ ਸਾਡਾ ਤਾਂ ਇੰਨਾ ਹੈ ਨਹੀਂ, ਅਸੀਂ ਤਾਂ ਇੰਨੇ ਹੈਡ ਰਾਗੀ ਨੂੰ ਤਨਖਾਹ ਦਿੰਦੇ, ਇਦੋਂ ਵੱਧ ਨਹੀਂ ਦਿੰਦੇ। ਉਹ ਕਹਿੰਦਾ ਇੰਨੇ ਤੋਂ ਲਏ ਬਿਨਾਂ ਮੈਨੂੰ ਕਰਨਾ ਹੀ ਨਹੀਂ ਹੈ। ਅੰਮ੍ਰਿਤਸਰ ਵਾਸੀ ਜਿਹੜੇ ਮਾਈ ਭਾਈ ਸੀ ਉਹ ਕਹਿਣ ਲੱਗੇ ਵੀ ਅਸੀਂ ਆਪੇ ਦੇਵਾਂਗੇ ਵਾਧੂ ਮਾਇਆ, ਤੂੰ ਵੀ ਇੱਥੇ ਕੀਰਤਨ ਕਰ। ਉਹ ਜਵਾਨ ਵਿੱਚ ਚੰਗਾ ਰਸ ਸੀ ਉਹਦੇ, ਹੁਣ ਵੀ ਕਈ ਸ਼ਬਦ ਉਹਨਾਂ ਦੇ ਭਰੇ ਹੋਏ ਆ, ਹੋਰ ਕਈ ਉਹ ਦੂਜੇ ਬਾਹਰਲੀ ਕੱਚੀ ਬਾਣੀ ਵੀ ਆਪਣੀਆਂ ਕਵਿਤਾਵਾਂ ਵੀ ਉਹ ਵੀ ਉਹਨਾਂ ਦੇ ਕੋਈ ਉਹ ਰਿਕਾਰਡ ਜੇ ਭਰੇ ਹੋਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ, ਇਹ ਉਸੇ ਦਾ ਗਾਇਆ ਹੈ। ਹੋਰ ਵੀ ਕਈ ਸ਼ਬਦ ਹੈ, ਰਾਮਦਾਸ ਸਰੋਵਰ ਨਾਤੇ ਸਵਤਰੇ ਪਾਵ ਕਮਾਤੇ, ਚਿਮ ਚਿਮ ਬਰਸੈ ਅੰਮ੍ਰਿਤਧਾਰਾ, ਮਨ ਪੀਵੈ ਸੰਸਦ ਵਿਚਾਰਾ। ਇਹ ਸਾਰੇ ਉਸ ਗੋਪਾਲ ਸਿੰਘ ਰਾਗੀ ਦੇ ਹੈ। ਤੇ ਉਂਝ ਜਿਹੜਾ ਬੰਬੇ ਤੋਂ ਇਹਨੂੰ ਲੈ ਕੇ ਆਇਆ ਸੀ, 1 ਸਾਲ ਦੀ ਜਿਹੜੀ ਤਨਖਾਹ ਉਹਨਾਂ ਨੇ ਦਫ਼ਤਰ ਦੇ ਵਿਚ ਇਹਦੀ ਉਹ ਕਰ ਦਿੱਤੀ ਸੀ ਜਮਾਂ ਵੀ ਇਹ ਕਰੂਗਾ। ਉਦੋਂ ਬਾਅਦ ਫਿਰ ਸੰਗਤਾਂ ਦਿੰਦੀਆਂ ਰਹੀਆਂ। ਉਹ ਫਿਰ ਮੈਂ ਵਾਇਆ ਮਮਤਾ ਮੋਹਣੀ ਜਿਨ ਪਿੰਡ ਦੰਤਾਂ ਜਾ ਖਾਇਆ, ਜਿਹੜੀ ਮਾਇਆ ਇਹਦਾ ਲਾਲਚ ਕਰਦਾ ਫਿਰ ਖਾ ਵੀ ਜਾਂਦੀ ਹੈ। ਉਹ ਮਾਇਆ ਨਹੀਂ ਮਰਵਾਤਾ, ਦੂਜੇ ਈਰਖਾ ਕਰਨ ਲੱਗੇ ਵੀ ਇਹ ਸਾਥੋਂ ਵੱਧ ਲੈਂਦਾ, ਸਾਥੋਂ ਮੂਹਰੇ ਬਣਿਆ ਉਹਨਾਂ ਨੇ ਕੋਈ ਦੇ ਦੂ ਦਿੱਤਾ ਸੀ ਜ਼ਹਿਰ ਜ਼ਹਿਰ, ਵਿਚਾਰਾ ਮਰ ਗਿਆ। ਤੇ ਇਸ ਕਰਕੇ ਜਾਣੀ ਇਹ ਕੋਈ ਕਾਮਨਾ ਵਾਲੇ ਵੀ ਹੁੰਦੇ ਕੀਰਤਨੀਏ ਤੇ ਕਾਮਨਾ ਤੋਂ ਰਹਿਤ ਵੀ ਹੁੰਦੇ ਨੇ। ਗੁਰੂ ਮਹਾਰਾਜ ਨੂੰ ਇਹਨਾਂ ਨੇ ਕਿਹਾ ਕਿ ਮਹਾਰਾਜ ਇੱਕ ਐਸੇ ਹੈ ਕੀਰਤਨ ਵੀ ਸੁਣਦੇ ਤੇ ਕਰਦੇ ਵੀ ਹੈ, ਉਹ ਕਾਮਨਾ ਤੋਂ ਰਹਿਤ ਹੋ ਕੇ ਕਰਦੇ ਹੈ, ਕੋਈ ਕਾਮਨਾ ਸਹਿਤ ਹੋ ਕੇ ਕਰਦੇ ਹਨ।
ਸਤ ਸੰਗਤ ਕਰ ਬੈਸ ਬਿਤਾਵੈ,
ਦੋਵੇਂ ਮਹਾਰਾਜ ਸਤਸੰਗਤ ਕਰਕੇ ਆਪਣੀ ਉਮਰ ਬਿਤਾਉਂਦੇ, ਜ਼ਿੰਦਗੀ ਲੰਘਾਉਂਦੇ ਹਨ।
ਨਿਤ ਰਾਵਰ ਕੋ ਦਰਸ਼ਨ ਪਾਵੈ,
ਗੁਰੂ ਦਰਬਾਰ ਵਿਚ ਪਹੁੰਚ ਕੇ ਆਪ ਦੇ ਹਮੇਸ਼ਾ ਉਹ ਦਰਸ਼ਨ ਵੀ ਪਾਉਂਦੇ ਆ, ਦਰਸ਼ਨ ਵੀ ਕਰਦੇ, ਕੀਰਤਨ ਕਰਦਿਆਂ ਤੇ ਸੁਣਦਿਆਂ ਹੋਇਆ।
ਕਿਆ ਗਤ ਹੋਤ ਅਗਾ ਵਾਰੀ ਜਾਵੇ।
ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਸ੍ਰੀ ਸੜਕੇ ਅੱਗੇ ਨੂੰ ਜਾਂਦੇ ਆ, ਪ੍ਰਲੋਕ ਜਾਂਦੇ ਹਨ, ਫਿਰ ਉਹਨਾਂ ਕਾਮੀਆਂ ਨਿਸ਼ਕਾਮਿਆਂ ਦੀ ਕੀ ਹਾਲਤ ਹੁੰਦੀ ਹੈ?
ਅੰਤਰ ਕਿਤਕ ਸੋ ਫਲ ਕੋ ਪਾਵੇ।
ਮਹਾਰਾਜ ਜਿਹੜਾ ਉਹ ਫਲ ਪਾਉਂਦੇ ਆ ਨਾ ਮਰਨ ਤੋਂ ਬਾਅਦ, ਉਹਦੇ ਵਿਚ ਕਿੰਨਾ ਫਰਕ ਹੈ। ਆਪ ਜਿਹੜੇ ਕਾਮਨਾ ਰੱਖ ਕੇ ਕੀਰਤਨ ਕਰਦੇ ਜਾਂ ਸੁਣਦੇ, ਉਹਨਾਂ ਨੂੰ ਕੀ ਫਲ ਮਿਲਦਾ ਹੈ? ਜਿਹੜੇ ਨਿਰਸ਼ਿਤ ਹੋ ਕੇ ਕੀਰਤਨ ਕਰਦੇ ਜਾਂ ਸੁਣਦੇ ਆ, ਉਹਨਾਂ ਨੂੰ ਅੱਗੇ ਜਾ ਕੇ ਕੀ ਫਲ ਪ੍ਰਾਪਤ ਹੁੰਦਾ ਹੈ? ਇਹ ਫਰਕ ਦੱਸੋ ਜੀ ਆਪ।
ਸ੍ਰੀ ਹਰਗੋਬਿੰਦ ਤਬ ਹੈ ਸੁਣਾਏ।
ਉਹ ਸਵੇਰੇ ਇਨ੍ਹਾਂ ਗੁਰਸਿੱਖ ਇਸ ਮਾਇਆ ਗੁਰਸਿੱਖ ਤੋਂ ਸੁਣ ਕੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੁੱਖੋਂ ਫਿਰ ਬਚਨ ਸੁਣਾਇਆ।
ਸਤ ਸੰਗਤ ਮੈਂ ਦੋਨੋ ਆਏ।
ਮਾਇਆ ਗੁਰਸਿੱਖ ਜਿਹੜਾ ਕਾਮਨਾ ਵਾਲਾ ਹੈ, ਕਾਮਨਾ ਤੋਂ ਰਹਿਤ ਹੈ, ਦੋਵੇਂ ਤਰ੍ਹਾਂ ਦੇ ਜਿਹੜੇ ਸਿੱਖ ਹੈ ਸਤਸੰਗਤ ਵਿਚ ਆਉਂਦੇ ਜਾਂਦੇ ਹੈ।
ਸਹਿਕਾਮੀ ਮਾਰ ਗੰਧਰਵ ਲੋਕ।
ਕਾਮਨਾ ਰੱਖ ਕੇ ਕੀਰਤਨ ਕਰਦਾ ਹੈ ਜਾਂ ਕਾਮਨਾ ਸਹਿਤ ਹੋ ਕੇ ਸੁਣਦਾ ਹੈ, ਉਹ ਸ੍ਰੀ ਛੱਡ ਕੇ ਮਰ ਗਏ ਗੰਧਰਵ ਲੋਕ ਵਿਚ, ਜਾਣੀ ਸਵਰਗ ਲੋਕ ਵਿਚ
ਜਾਏ। ਆਨੰਦ ਭੁਗਤੈ ਬਿਨ ਸ਼ੋਕ।
ਸ਼ੋਕ ਗਮ ਤੋਂ ਉੱਥੇ ਜਾ ਕੇ ਬੜਾ ਆਨੰਦ ਭੋਗਦਾ, ਆਨੰਦ ਮਾਣਦਾ ਹੈ।
ਤਿੰਨ ਹੀ ਸੰਗ ਮੁਕਤ ਕੋ ਜਾਵੇ।
ਜਦੋਂ ਕਹਿੰਦੇ ਉਹ ਗੰਧਰਵ ਸੰਸਾਰ ਤੋਂ ਜਾਂਦੇ ਹਨ, ਸ੍ਰੀ ਸ਼ਰਦ ਉਹਨਾਂ ਦੇ ਨਾਲ ਹੀ ਕਹਿੰਦੇ ਉਹ ਮੁਕਤ ਹੋ ਜਾਂਦਾ, ਬੰਧਨਾਂ ਤੋਂ ਸੁਤੰਤਰ ਹੋ ਜਾਂਦਾ ਹੈ।
ਜਨਮ ਮਰਨ ਕੋ ਦੁੱਖ ਨਹਿ ਪਾਵੇ।
ਇਸ ਤਰ੍ਹਾਂ ਕਹਿੰਦੇ ਜੰਮਣ ਮਰਨ ਦਾ ਉਹ ਦੁੱਖ ਨਹੀਂ ਪਾਉਂਦਾ ਹੈ।
ਜੇ ਨਿਸ਼ਕਾਮ ਗਿਆਨ ਕੋ ਪਾਏ।
ਮਾਇਆ ਗੁਰਸਿੱਖ ਜਿਹੜਾ ਕਾਮਨਾ ਤੋਂ ਰਹਿਤ ਹੋ ਕੇ ਕੀਰਤਨ ਕਰਦਾ ਹੈ ਜਾਂ ਸੁਣਦਾ ਹੈ, ਉਹ ਕੀਰ ਨੂੰ ਬ੍ਰਹਮ ਗਿਆਨ ਪਾ ਲੈਂਦਾ ਹੈ।
ਝੂਠੇ ਲੱਖ ਜਗ ਸੁਖ ਸਮਦਾਏ।
ਸੰਸਾਰ ਦੇ ਸੁਖ ਹੈ ਸਾਰਿਆਂ ਨੂੰ ਉਹ ਝੂਠੇ ਜਾਣਦਾ ਹੈ।
ਪਰਾਰਬਦ ਪੂਰਵੇ ਤਜ ਪ੍ਰਾਨ।
ਜਦੋਂ ਕਹਿੰਦੇ ਉਹਦੀ ਪਰਾਰਬਦ ਪੂਰੀ ਹੋ ਜਾਂਦੀ, ਪਰਾਰਬਦ ਕਰਮ ਖਤਮ ਹੋ ਜਾਂਦੇ ਹੈ, ਉਸੋਂ ਜਿਹੜਾ ਨਿਸ਼ਕਾਮੀ ਹੈ ਪ੍ਰਾਣ ਛੱਡ ਦਿੰਦਾ ਹੈ।
ਮਿਲਹਿ ਵਾਹਿਗੁਰੂ ਮੈਂ ਸੁਖ
ਵਾਸ ਛੱਡ ਕੇ, ਪ੍ਰਾਣ ਛੱਡ ਕੇ ਜਿਹੜਾ ਸੁਖਾਂ ਵਾਲਾ ਵਾਹਿਗੁਰੂ ਉਹਦੇ ਨਾਲ ਜਾ ਮਿਲਦਾ, ਜਾ ਭੇਦ ਹੁੰਦਾ ਪਰਮੇਸ਼ਰ ਵਿਚ।
ਸਭ ਤੇ ਆਦਿਕ ਹੈ ਨਿਸ਼ਕਾਮ।
ਕਹਿਣ ਲੱਗੇ ਮਾਇਆ ਗੁਰਸਿੱਖ ਸਾਰਿਆਂ ਨਾਲੋਂ ਜਿਹੜਾ ਫੱਡਾ ਫਲਦਾਈ, ਉਹ ਤਾਂ ਨਿਸ਼ਕਾਮ ਹੋ ਕੇ ਜਿਹੜਾ ਕੀਰਤਨ ਸੁਣਨਾ ਹੈ ਜਾਂ ਕੰਮ ਨਿਸ਼ਕਾਮ ਹੋ ਕੇ ਕਰਨਾ ਹੈ, ਇਹਦਾ ਫਲ ਜ਼ਿਆਦਾ ਹੈ।
ਦੋਏ ਬਿਦ ਕੇ ਜਾਨੋ ਸਹਿਕਾਮ।
ਬਾਕੀ ਕਹਿੰਦੇ ਜਿਹੜੇ ਕਾਮਨਾ ਵਾਲੇ ਉਹ ਵੀ ਦੋ ਤਰ੍ਹਾਂ ਦੇ ਤੂੰ ਜਾਣ ਲੈ ਸਮਝ ਲੈ।
ਤਨ ਨਿਰਵਾਹ ਮਾਤਰ ਕਰ ਇਕ ਲੇਤ।
ਇਹੋ ਜਿਹੇ ਵੀ ਕਹਿੰਦੇ ਸਹਿਕਾਮੀ ਹਨ, ਸੰਗਤ ਵਿਚ ਰਹਿ ਕੇ, ਗੁਰੂ ਦਰਬਾਰ ਵਿਚ ਰਹਿ ਕੇ ਸਰੀਰ ਦੇ ਨਿਵਾਹ ਮਾਤਰ ਹੀ, ਜਿੰਨੇ ਨਾਲ ਸਰੀਰ ਦਾ ਪਰਿਵਾਰ ਦਾ ਗੁਜ਼ਾਰਾ ਹੋ ਜਾਏ, ਉਹਨਾਂ ਕੋ ਮਾਇਆ ਧਨ ਪਦਾਰਥ ਸਤਸੰਗਤ ਵਿਚ ਗੁਰੂ ਦਰਬਾਰ ਵਿਚੋਂ ਲੈ ਲੈਂਦੇ ਹਨ।
ਬਿਨ ਜਾਚੇ ਕਰ ਭਾਓ ਸੁਦੇਤ।
ਕਿਸੇ ਮੁੰਗੇ ਤੋਂ ਜਿਹੜਾ ਕੋਈ ਐਵੇਂ ਪ੍ਰੇਮ ਨਾਲ ਉਹਨਾਂ ਨੂੰ ਸ਼ਰਧਾ ਨਾਲ ਦੇ ਦੇਵੇ, ਉਹ ਲੈ ਲੈਂਦੇ ਹਨ।
ਸੋ ਲੇ ਕਰ ਹਰ ਖਹ ਉਰ ਮਾਹੀ।
ਸੰਗਤ ਵਿਚੋਂ ਖੁਸ਼ੀ ਖੁਸ਼ੀ ਮਿਲਿਆ ਹੈ, ਉਹ ਲੈ ਕੇ ਕਹਿੰਦੇ ਹਿਰਦੇ ਵਿਚ ਖੁਸ਼ ਰਹਿੰਦੇ ਹੈ।
ਲਖ ਹੈ ਵਾਹਿਗੁਰੂ ਪਠ ਹਮ ਪਾਹੀ।
ਕੀਰਤਨ ਕਰਨ ਵਾਲੇ ਜਾਂ ਸੁਣਨ ਵਾਲੇ ਇਉਂ ਮਨ ਵਿੱਚ ਜਾਣਦੇ ਵੀ ਵਾਹਿਗੁਰੂ ਕਿਰਪਾ ਕਰਕੇ ਸੰਗਤ ਰਾਹੀਂ ਸਾਨੂੰ ਇਹ ਕੋਈ ਧਨ ਪਦਾਰਥ ਭੇਜ ਰਿਹਾ ਦੇ ਰਿਹਾ ਹੈ।
ਪ੍ਰਾਪਤ ਜੋ ਵਰਤਾਏ ਸੁਖਾਏ।
ਜੋ ਕਹਿੰਦੇ ਵਾਹਿਗੁਰੂ ਵੱਲੋਂ ਪ੍ਰਾਪਤ ਹੋ ਜਾਂਦਾ, ਉਹ ਹੋਰਨਾਂ ਨੂੰ ਵਰਤਾ ਕੇ ਉਹਦੇ ਵਿਚੋਂ ਵੀ ਹਿੱਸਾ ਕੱਢ ਕੇ ਉਹ ਛਕਦੇ ਹਨ।
ਕੀਰਤਨ ਕਥਾ ਸ੍ਰੇਯ ਹਿਤ ਗਾਏ।
ਗੁਰਬਾਣੀ ਗੁਰਬਾਣੀ ਦੀ ਕਥਾ ਹੈ ਜਾਂ ਗੁਰਬਾਣੀ ਦਾ ਕੀਰਤਨ ਹੈ, ਸਿਰਫ ਸਾਡੀ ਵੀ ਕਲਿਆਣ ਹੋ ਜਾਏ, ਅਸੀਂ ਮੁਕਤ ਹੋ ਜਾਈਏ, ਇਸ ਵਾਸਤੇ ਉਹ ਗਾਉਂਦੇ ਹੈ।
ਥੋੜੇ ਬਹੁਤ ਪਦਾਰਥ ਪਾਏ,
ਕਿਤੇ ਥੋੜੇ ਪਦਾਰਥ ਪ੍ਰਾਪਤ ਹੋਵੇ, ਕਿਤੇ ਬਹੁਤੇ ਪ੍ਰਾਪਤ ਹੋਵੇ, ਥੋੜਿਆਂ ਬਹੁਤਿਆਂ ਪਦਾਰਥਾਂ ਨੂੰ ਪਾ ਕੇ
ਕਰ ਸੰਤੋਖ ਸਦਾ ਹਰ ਖਾਏ।
ਆਪਣੇ ਮਨ ਦੇ ਵਿੱਚ ਸੰਤੋਖ ਧਾਰਨ ਕਰਕੇ ਸਦਾ ਹੀ ਪ੍ਰਸੰਨ ਰਹਿੰਦੇ, ਖੁਸ਼ ਰਹਿੰਦੇ ਹਨ।
ਆਸ ਭੀ ਹੋਏ ਨਿਸ਼ਕਾਮ ਸਮਾਨ।
ਇਸ ਤਰ੍ਹਾਂ ਦੇ ਜਿਹੜੇ ਕੋਈ ਕੀਰਤਨ ਕਰਨ ਵਾਲੇ, ਕਥਾ ਸੁਣਨ ਕਰਨ ਵਾਲੇ ਹੈ, ਕਹਿੰਦੇ ਉਹ ਵੀ ਨਿਸ਼ਕਾਮੀਆਂ ਦੇ ਵਰਗੇ ਹੀ ਹੁੰਦੇ ਹਨ।
ਬਿਨਾ ਲੋਭ ਤੇ ਕਰ ਹੈ ਜਵਾਨ।
ਬਿਨਾ ਲੋਭ ਤੋਂ ਜਿਹੜਾ ਕੋਈ ਸੁੱਤੇ ਸਿੱਧੀ ਉਹਨਾਂ ਨੂੰ ਲਿਆ ਕੇ ਦੇ ਦੇਣਾ ਕਰੇ, ਉਹ ਛਕ ਲੈਣ ਤੇ ਪ੍ਰਸੰਨ ਰਹਿਣ, ਉਹ ਵੀ ਨਿਸ਼ਕਾਮੀਆਂ ਵਰਗੇ ਹੀ ਹੁੰਦੇ ਹਨ।
ਕਿੰਚਿਤ ਕਰ ਹੈ ਬਾਸਨਾ ਜੋਏ।
ਇਹ ਵੀ ਮਾਇਆ ਗੁਰਸਿੱਖ ਜਿਹੜਾ ਕੋਈ ਕੀਰਤਨ ਕਰਦਾ ਹੋਇਆ ਜਾਂ ਸੁਣਦਾ ਹੋਇਆ, ਥੋੜੀ ਜੀ ਬਾਸ਼ਨਾ ਵੀ ਕਰਦਾ ਵੀ ਮੈਨੂੰ ਇਹ ਕੀਰਤਨ ਕਰਦਿਆਂ ਆ ਮੇਰੇ
ਪੁਰ ਗੰਧਰਵ ਜਾਤ ਹੈ ਸੋਏ।
ਸਰੀਰ ਛੱਡ ਕੇ ਗੰਧਰਵਪੁਰੀ ਨੂੰ ਜਿੱਥੇ ਦੇਵਤਿਆਂ ਦੇ ਰਾਗੀ ਰਹਿੰਦੇ ਹੈ ਨਾ, ਉੱਥੇ ਜਾਂਦਾ ਹੈ ਸਵਰਗ ਲੋਕ ਵਿੱਚ।
ਜੇ ਅਤ ਲੋਭੀ ਧਨ ਕੇ ਹੇਤ।
ਕਹਿੰਦੇ ਅਤਿ ਲੋਭੀ ਹੈ ਸਿਰਫ ਧਨ ਦੇ ਵਾਸਤੇ, ਮਾਇਆ ਵਾਸਤੇ ਹੀ
ਕਰ ਹੈ ਕੀਰਤਨ ਮਨ ਨਹਿ ਦੇਤ।
ਕੀਰਤਨ ਤਾਂ ਕਰਦੇ ਹੈ ਪਰ ਕੀਰਤਨ ਵਿੱਚ ਆਪਣਾ ਮਨ ਦਿੰਦੇ ਨੀ, ਮਨ ਵੀ ਨੀ ਉਹਨਾਂ ਦਾ ਕੀਰਤਨ ਵਿੱਚ ਹੁੰਦਾ, ਮਾਇਆ ਵਿੱਚ ਹੀ ਉਹਨਾਂ ਦਾ ਮਨ ਲੱਗਾ ਹੁੰਦਾ ਹੈ।
ਉਚਰਨ ਕਥਾ ਅਪਰ ਸ਼ੁਭ ਕਰਮ।
ਹੋਰ ਜਿਹੜੀ ਕੋਈ ਕਥਾ ਕਰਨੀ ਹੈ ਜਾਂ ਹੋਰ ਜਿਹੜਾ ਕੋਈ ਸ਼ੁਭ ਕਰਮ ਕਰਨਾ ਹੈ।
ਕਰ ਹੈ ਦਰਬ ਹਿਤ ਜਾਏ ਸੋ ਭਰਮ।
ਨਾ ਜਾਏ ਭਰਮ, ਕਹਿੰਦੇ ਉਹ ਸਿਰਫ ਮਾਇਆ ਵਾਸਤੇ ਕਰਦੇ। ਜਿਹੜਾ ਕਥਾ ਕਰਨੀ ਜਾਂ ਕੀਰਤਨ ਕਰਨਾ ਜਾਂ ਹੋਰ ਕੋਈ ਸ਼ੁਭ ਕਰਮ ਕਰਨਾ, ਪੁੰਨ ਪਾਠ ਕੋਈ ਪੁੰਨ ਦਾਨ ਕਰਨਾ, ਥੋੜਾ ਬਹੁਤ ਹੱਸੋ ਦੇਣਾ, ਕਹਿੰਦੇ ਸਰਬ ਧਨ ਵਾਸਤੇ। ਇਸ ਤਰ੍ਹਾਂ ਕਰਨ ਨਾਲ ਉਹਨਾਂ ਦਾ ਜਿਹੜਾ ਕੋਈ ਪੰਚਰਾਂ ਦਾ ਸਰੂਪ ਵੱਲੋਂ ਭਰਮ ਪਿਆ ਉਹ ਨਹੀਂ ਜਾਂਦਾ, ਉਸ ਭਰਮ ਭੁਲੇਖਾ ਸਰੂਪ ਵੱਲੋਂ ਬਣਿਆ ਹੀ ਰਹਿੰਦਾ ਹੈ।
ਇਹਾ ਪਦਾਰਥ ਚਾਹੇ ਸੋ ਪਾਵੇ।
ਕਹਿੰਦੇ ਇੱਥੇ ਮਾਤ ਵਿੱਚ ਲੈਂਦਿਆਂ ਹੋਇਆਂ ਜਿਹੋ ਜਿਹਾ ਪਦਾਰਥ ਚਾਹੁੰਦਾ ਉਹ ਪਾ ਲੈਂਦਾ ਹੈ।
ਧਨ ਹਿਤ ਸੰਗਤ ਮਿਲਿਓ ਰਹਾਵੇ।
ਫਿਰ ਮਾਇਆ ਵਾਸਤੇ ਸੰਗਤ ਵਿੱਚ ਮਿਲ ਕੇ ਉਹ ਰਹਿੰਦਾ ਹੈ, ਹੁਣ ਸੰਗਤ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ ਹੁੰਦਾ।
ਅਮਰ ਹੈ ਬਹੁਰ ਨਰ ਤਨ ਕੋ ਪਾਏ।
ਕਹਿੰਦੇ ਜਦੋਂ ਮਰ ਜਾਂਦਾ ਹੈ, ਮਰ ਕੇ ਫਿਰ ਮਨੁੱਖ ਸ਼ੀ ਪਾ ਲੈਂਦਾ।
ਸਿਮਰਹਿ ਪੁੰਨ ਸਤਿਗੁਰ ਅਧਿਕਾਏ।
ਫਿਰ ਕਹਿੰਦੇ ਵੱਡਾ ਹੋ ਕੇ ਬਹੁਤਾ ਸਤਿਗੁਰੂ ਦਾ ਉਪਦੇਸ਼ ਲੈ ਕੇ ਸਿਮਰਨ ਕਰੇ ਉਹ ਰਾਗੀ ਜਾਂ ਕਥਾ ਕੀਰਤਨ ਕਰਨ ਵਾਲਾ।
ਜਨਮ ਅਨੇਕ ਪਾਏ ਮਲ ਖੋਏ।
ਅਨੇਕਾਂ ਕਹਿੰਦੇ ਜਨਮ ਪਾ ਕੇ ਰਾਗ ਦੁਆਸ਼ ਦੀ ਮੈਲ ਨੂੰ ਉਹ ਖੁੰਦਾ ਹੈ, ਗੁਆਉਂਦਾ ਹੈ।
ਹੈ ਮੋਖ ਨਿਸ਼ਕਾਮੀ ਹੋਏ।
ਜਦੋਂ ਨਿਸ਼ਕਾਮੀ ਹੋ ਜਾਂਦਾ, ਕਾਮਨਾ ਤੋਂ ਰਹਿਤ ਹੋ ਕੇ ਕੀਰਤਨ ਕਰਦਾ ਜਾਂ ਕਥਾ ਕਰਦਾ, ਫਿਰ ਉਹ ਮੁਕਤੀ ਲੈਂਦਾ ਹੈ, ਮੁਕਤ ਹੁੰਦਾ ਹੈ।
ਜਾਂ ਤੇ ਤੁਮ ਬਣ ਕੇ ਨਿਸ਼ਕਾਮ।
ਇਸ ਕਰਕੇ ਭਾਈਆ ਮਾਈਆ ਗੁਰਸਿੱਖ ਤੂੰ ਵੀ ਨਿਸ਼ਕਾਮੀ ਬਣ ਕੇ
ਕੀਰਤਨ ਕਰੋ, ਭਜੋ ਸਤਨਾਮ।
ਸਾਰੇ ਮਿਲ ਕੇ ਕੀਰਤਨ ਕਰਿਆ ਕਰੋ ਤੇ ਸਤਨਾਮ ਵਾਹਿਗੁਰੂ ਭਜਿਆ ਜਪਿਆ ਕਰੋ।
ਸੁਣ ਉਪਦੇਸ਼ ਹਿਰਦੇ ਮਹਿ ਧਾਰਾ।
ਮਾਇਆ ਗੁਰਸਿੱਖ ਨੇ ਸੁਣ ਕੇ ਜਿਹੜਾ ਉਪਦੇਸ਼ ਹਿਰਦੇ ਵਿੱਚ ਧਾਰ ਲਿਆ ਹੈ,
ਜਨਮ ਮਰਨ ਕੋ ਕਸ਼ਟ ਨਿਵਾਰਾ।
ਜੰਮਣ ਮਰਨ ਦਾ ਜੋ ਬੜਾ ਭਾਰੀ ਦੁੱਖ ਹੈ ਉਹਨੂੰ ਨਿਵਿਰਤ ਕਰ ਲਿਆ, ਜਿਵੇਂ ਹਜ਼ਾਰ ਕੁ ਬਿਸ਼ੂਆ ਡੰਗ ਮਾਰੇ, ਇਕੱਠੇ ਹੀ ਡੰਗ ਮਾਰੇ ਬਿਸ਼ੂਆ। ਕਹਿੰਦੇ ਏਦੋਂ ਵੱਧ ਮਰਨ ਸਮੇਂ ਦਾ ਦੁੱਖ ਹੁੰਦਾ ਹੈ। ਰੀਤ ਸਾਹਿਬ ਜੀ ਨੇ ਤਾਂ ਸਿੱਧੇ ਲਿਖਿਆ, ਜਿੰਦ ਨਿਮਾਣੀ ਕੱਢ ਗਿਆ ਹੱਡਾਂ ਕੋ ਕੜਕਾਏ। ਜਿਹੜੀ ਨਿਮਾਣੀ ਜਿੰਦ ਹੈ ਨਾ, ਹੱਡਾਂ ਨੂੰ ਕੜਕਾ ਕੜਕਾ ਕੇ ਭੰਨ ਭੰਨ ਕੇ ਵਿੱਚੋਂ ਕੱਢਿਆ ਜਾਂਦਾ। ਮਾੜਾ ਜਿਹਾ ਇੱਥੇ ਕੋਈ ਹੱਡਾਂ ਤੋੜੇ ਜਾਂਦੇ, ਸਾਡਾ ਝਾਂਗਰਾਂ ਨਿਕਲ ਜਾਂਦੀਆਂ। ਜੇ ਹੁਣ ਸਾਰੇ ਹੱਡਾਂ ਨੂੰ ਤੋੜ ਤੋੜ ਕੇ ਜਾਨ ਕੱਢੇ, ਕਿੰਨਾ ਦੁੱਖ ਹੋਊਗਾ। ਇਸ ਕਰਕੇ ਕਹਿੰਦੇ ਵੀ ਇਹ ਜੰਮਣ ਮਰਨ ਦਾ ਜਿਹੜਾ ਬੜਾ ਭਾਰੀ ਦੁੱਖ ਹੈ ਉਹ ਨਿਵਿਰਤ ਹੋ ਜਾਂਦਾ ਉਸਦਾ।
ਸਿੱਖ ਚੂਹੜ ਚੋਜੜ ਗੁਣ ਧਾਰੀ।
ਇਸ ਤਰ੍ਹਾਂ ਭਾਈ ਚੂਹੜ ਨਾਮ ਦਾ ਗੁਰਸਿੱਖ ਚੌਜੜ ਜਿਸ ਦੀ ਯਾਦ ਸੀ ਚੰਗੇ ਗੁਣਾਂ ਦੇ ਧਾਰਨ ਵਾਲਾ ਹੈ ਸੀ ਇਹ।
ਰਹਿਤ ਨਗਰ ਲਖਨਊ ਮਜਾਰੀ।
ਲਖਨਊ ਸ਼ਹਿਰ ਹੈ ਉਸਦੇ ਵਿੱਚ ਰਹਿੰਦਾ ਹੈ ਸੀ।
ਉਠਤ ਬੈਠਤ ਪੌੜਤ ਚਾਲਤ।
ਚੋਹੜ ਨਾਮ ਦਾ ਗੁਰਸਿੱਖ ਜਦੋਂ ਕਿਸੇ ਕੰਮ ਨੂੰ ਕਰਨ ਵਾਸਤੇ ਕਿਸੇ ਪਾਸੇ ਉੱਠ ਕੇ ਜਾਂਦਾ ਹੈ ਜਾਂ ਕੰਮ ਕਰਨ ਲਈ ਫਿਰ ਬੈਠਦਾ ਹੈ ਜਾਂ ਕੰਮ ਕਰਕੇ ਫਿਰ ਥਕੇਵਾ ਹੋ ਜਾਂਦਾ ਲੇਟਦਾ ਆਰਾਮ ਕਰਦਾ ਹੈ ਇਸ ਤਰ੍ਹਾਂ ਪਿਆ ਹੋਇਆ।
ਕਾਜਨ ਮਹਿ ਸਤ ਨਾਮ ਸੰਭਾਲਤ।
ਇਸ ਤਰ੍ਹਾਂ ਜਦੋਂ ਕਿਸੇ ਪਾਸੇ ਜਾਂਦਾ ਹੈ ਤੇ ਕੰਮ ਕਰਦਿਆਂ ਵੀ ਸਤ ਨਾਮ ਵਾਹਿਗੁਰੂ ਸੰਭਾਲਦਾ ਵਾਹਿਗੁਰੂ ਸਤ ਨਾਮ ਜਪਦਾ ਹੈ।
ਸੋ ਚੱਲ ਦਰਸ਼ਨ ਕੇ ਹਿਤ ਆਵਾ।
ਇੱਕ ਵਾਰੀ ਚੋਹੜ ਨਾਮ ਦਾ ਗੁਰਸਿੱਖ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਲਈ ਚੱਲ ਕੇ ਆਇਆ ਹੈ।
ਪਦ ਅਰ ਬਿੰਦਨ ਸੀਸ ਨਿਵਾਵਾ।
ਸਾਰੇ ਇਸਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਕਮਲਾਂ ਤੇ ਸੀਸ ਨਿਵਾਇਆ ਹੈ।
ਕਿਤਕ ਦਿਵਸ ਦਰਸ਼ਨ ਹਿਤ ਰਹਿਓ।
ਕੋਈ ਦਿਨ ਮਹਾਰਾਜ ਦੇ ਮੈਂ ਦਰਸ਼ਨ ਕਰਾਂ ਇਸ ਵਾਸਤੇ ਸਤਿਗੁਰੂ ਦੀ ਹਜ਼ੂਰੀ ਵਿੱਚ ਹੀ ਇਹ ਰਹਿ ਪਿਆ ਹੈ।
ਇੱਕ ਦਿਨ ਸਤਿਗੁਰ ਕੇ ਸਿੱਖ ਕਹਿਓ। ਇੱਕ ਦਿਨ ਸਤਿਗੁਰ ਕੇ ਸੰਗ ਕਹਿਓ।
ਇੱਕ ਦਿਨ ਦੀ ਗੱਲ ਹੈ ਇਸ ਚੂਹੜ ਨਾਮ ਗੁਰਸਿੱਖ ਨੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਾਥ ਕਿਹਾ ਹੈ।
ਸਿੱਖੀ ਲਤਾ ਮੂਲ ਕਿਆ ਹੈ।
ਕਹਿੰਦੇ ਆ ਗੁਰਸਿੱਖੀ ਬੇਲ ਹੈ ਗੁਰੂ ਨਾਨਕ ਦੀ ਸਿੱਖੀ ਬੇਲ ਵਰਗੀ ਹੈ। ਮਹਾਰਾਜ ਸਿੱਖੀ ਗੁਰੂ ਨਾਨਕ ਦੀ ਬੇਲ ਹੈ। ਸਿੱਖੀ ਦੀ ਰੁੱਖੀ ਰੂਪੀ ਜਿਹੜੀ ਬੇਲ ਆ ਉਹਦੀ ਮਹਾਰਾਜ ਜੜ ਭਲਾ ਕਿਹੜੀ ਹੈ।
ਵਰਨੋ ਰੂਪ ਕੇ ਜਿਮ ਸਾਬਲ ਹੈ।
ਸਿੱਖੀ ਰੂਪ ਜਿਹੜੀ ਹੈ ਨਾ ਬੇਲ ਹੈ ਉਹਦਾ ਸਰੂਪ ਮਹਾਰਾਜ ਖੋਲ ਕੇ ਕਹੋ ਜਿਵੇਂ ਸਭ ਤਰ੍ਹਾਂ ਕਰਕੇ ਅਸੀਂ ਜਾਣ ਲਈਏ ਵੀ ਗੁਰੂ ਨਾਨਕ ਦੀ ਸਿੱਖੀ ਇਹ ਬੇਲ ਵਰਗੀ ਹੈ।
ਸ੍ਰੀ ਗੁਰ ਹਰ ਗੋਬਿੰਦ ਉਚਾਰਾ।
ਸਵੇਰੇ ਇਸ ਤੋਂ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਨੂੰ ਇਉਂ ਕਿਹਾ ਹੈ।
ਮਨ ਨਰਮੀ ਧਰਿਓ ਸੋ ਕਿਦਾਰਾ।
ਜਿਹੜੀ ਮਨ ਦੇ ਵਿੱਚ ਨਿਮਰਤਾ ਧਾਰਨ ਕਰਨੀ ਇਹ ਕਹਿੰਦੇ ਜਾਣ ਲਾ ਵੀ ਜਿਵੇਂ ਕੋਈ ਖੇਤ ਹੁੰਦਾ ਹੈ ਉਸਦੇ ਤੁਲ ਹੈ।
ਗੁਰ ਸ਼ਰਧਾ ਜਿਸ ਕੋ ਅੰਕੁਰ।
ਜਿਹੜੀ ਗੁਰੂ ਦੀ ਸ਼ਰਧਾ ਧਾਰਨੀ ਹੈ ਮਨ ਵਿੱਚ ਇਹੀ ਕਹਿੰਦੇ ਉਹਦੇ ਵਿੱਚੋਂ ਅੰਕੁਰ ਫੁੱਟਣਾ ਹੈ।
ਗੁਰ ਪਦ ਪ੍ਰੀਤ ਮਹਾ ਦਿੜ ਮੂਰ।
ਗੁਰੂ ਮਹਾਰਾਜ ਦੇ ਚਰਨਾਂ ਵਿੱਚ ਕਰਨਾ ਵਿੱਚ ਪ੍ਰੀਤੀ ਹੋਣੀ ਹੈ ਇਹੀ ਕਹਿੰਦੇ ਉਹਦਾ ਬੜਾ ਤਕੜਾ ਮਜ਼ਬੂਤ ਮੁੱਢ ਹੈ ਜੜ ਹੈ।
ਸਤ ਸੰਗਤ ਸੋ ਕਰਨੋ ਮੇਲ।
ਫਿਰ ਜਿਹੜਾ ਸਤਸੰਗਤ ਵਿੱਚ ਨਾਲ ਹਮੇਸ਼ਾ ਮੇਲ ਕਰਨਾ ਸਤਸੰਗਤ ਵਿੱਚ ਮਿਲ ਕੇ ਰਹਿਣਾ
ਇਹ ਵਰਦਨ ਹੈ ਸਿੱਖੀ ਬੇਲ।
ਗੁਰੂ ਨਾਨਕ ਦੀ ਸਿੱਖੀ ਰੂਪੀ ਜਿਹੜੀ ਬੇਲ ਹੈ ਇਹਦਾ ਬਦਲਾ ਫੁੱਲਣਾ ਹੈ।
ਸੰਤਨ ਕੀ ਸੇਵਾ ਸ਼ੁਭ ਕਰਨੀ।
ਜਿਹੜੇ ਸਵਾਸ ਸਿਮਰਨ ਕਰਨ ਵਾਲੇ ਸੰਤ ਉਹਨਾਂ ਦੀ ਚੰਗੀ ਤਰ੍ਹਾਂ ਸੇਵਾ ਕਰਨੀ।
ਸਗਰੀ ਲਗਰੈ ਛੂਟਨ ਭਰਨੀ।
ਗੁਰੂ ਨਾਨਕ ਦੀ ਸਿੱਖੀ ਰੂਪੀ ਜਿਹੜੀ ਬੇਲ ਆ ਉਹਦੀਆਂ ਸਾਰੀਆਂ ਕਹਿੰਦੇ ਲਗਰਾਂ ਕਹਿੰਦੇ ਛੁੱਟਣੀਆਂ ਫੁੱਟਣੀਆਂ ਕਹੀਆਂ ਜਾਂਦੀਆਂ ਨੇ। ਫੁੱਟਣੀਆਂ ਕਹਿ ਦੋ ਛੁੱਟਣੀਆਂ ਕਹਿ ਦੋ ਇਹ ਸੁਣ ਸਾਰੀਆਂ ਲਗਰਾਂ ਫੁੱਟਣੀਆਂ ਕਹੀਆਂ ਜਾਂਦੀਆਂ।
ਗੁਣ ਗਨ ਕੋ ਧਰਨੋ ਦਲ ਹਰੇ।
ਜਿਹੜਾ ਸਮੂਹ ਗੁਣਾਂ ਨੂੰ ਧਾਰਨ ਕਰਨਾ ਏ ਸੰਯੋਗ ਸਿੱਖੀ ਰੂਪ ਦੇ ਸੋਹਣੇ ਹਰੇ ਹਰੇ ਪਤਰੇ ਲੱਗਣੇ ਹਨ।
ਦਿਨ ਪ੍ਰਾਤ ਘਨੇ ਹੋਣ ਅਨੁਸਾਰੈ।
ਜਿਹੜਾ ਗੁਰੂ ਮਹਾਰਾਜ ਦੇ ਅਨੁਸਾਰੀ ਹੋ ਕੇ ਅੱਗੇ ਵਿੱਚ ਰਹਿਣਾ ਏ ਹਮੇਸ਼ਾ ਬਹੁਤੇ ਪਤਰੇ ਹੋਣੇ ਹਨ।
ਕੀਰਤਨ ਕਰਨ ਕੇ ਸੁਣ ਬੋ ਕਾਰਨ।
ਜਿਹੜਾ ਵੀ ਕੀਰਤਨ ਕਰਨਾ ਅਸਵਾ ਸੁਣਨਾ ਹੈ ਮਨ ਲਾ ਕੇ
ਇਹੀ ਨੀਰ ਕੋ ਸਿੰਚਨ ਕਾਰਨ।
ਗੁਰੂ ਕੀ ਸਿੱਖੀ ਰੂਪੀ ਬੇਲ ਨੂੰ ਕਹਿੰਦੇ ਚੰਗਾ ਪਾਣੀ ਸਿੰਜਣਾ ਪਾਣੀ ਪਾਉਣਾ ਹੈ।
ਸ਼ਬਦ ਵਿਚਾਰਨ ਸੁਮਨਸ ਫੂਲੇ।
ਜਿਹੜਾ ਗੁਰ ਸ਼ਬਦਾਂ ਦੀ ਵਿਚਾਰ ਕਰਦੇ ਰਹਿਣਾ ਇਹੀ ਕਹਿੰਦੇ ਜਿਵੇਂ ਚੰਗੇ ਫੁੱਲ ਪੈ ਜਾਂ ਪੈ ਰਹੇ ਹੁੰਦੇ ਹਨ, ਇਹ ਫੁੱਲ ਪੈਣੇ ਹਨ। ਸਿੱਖੀ ਰੂਪੀ ਬੇਲ ਨੂੰ ਜਿਹੜਾ ਸ਼ਬਦਾਂ ਦੀ ਵਿਚਾਰ ਕਰਨੀ,
ਕੀਰਤਨ ਸਰਬ ਸੁਗੰਧ ਅਨੁਕੂਲੇ,
ਇਸ ਤਰ੍ਹਾਂ ਜਿਹੜਾ ਸਾਰਿਆਂ ਦੇ ਅਨੁਕੂਲ ਹੋ ਕੇ ਕੀਰਤਨ ਕਰਨਾ, ਸਾਰਿਆਂ ਦੇ ਮਨ ਨੂੰ ਚੰਗਾ ਲੱਗਣ ਵਾਲਾ ਕੀਰਤਨ ਕਰਨਾ ਹੈ ਨਾ। ਇੱਕ ਤਾਂ ਆਪਣੇ ਆਪ ਨੂੰ ਚੰਗਾ ਲੱਗਦਾ ਹੁੰਦਾ, ਦੂਜੇ ਨੂੰ ਵੀ ਚੰਗਾ ਲੱਗਦਾ ਹੁੰਦਾ। ਇੱਕ ਸਾਰਿਆਂ ਦੇ ਮਨ ਭਾਉਂਦਾ ਕੀਰਤਨ ਕਰਨਾ, ਸਾਰਿਆਂ ਨੂੰ ਚੰਗੇ ਲੱਗੇ, ਤੇ ਸਾਰੇ ਕਹਿਣ ਵੀ ਅਸੀਂ ਤਾਂ ਰੰਗ ਬੰਨ੍ਹ ਆਏ ਨੇ। ਇਸ ਤਰ੍ਹਾਂ ਕਹਿੰਦੇ ਸਾਰਿਆਂ ਨੂੰ ਚੰਗਾ ਲੱਗਣ ਵਾਲਾ ਜਿਹੜਾ ਕੀਰਤਨ ਕਰਨਾ, ਇਹੀ ਕਹਿੰਦੇ ਗੁਰਸਿੱਖੀ ਦੇ ਜਿਹੜੇ ਫੁੱਲਾਂ ਉਹਨਾਂ ਵਿਚੋਂ ਸੁਗੰਧੀ ਆਉਣੀ ਹੈ।
ਉਕਤ ਜੁਗਤ ਲਖ ਬੋ ਮਕਰੰਦ,
ਜੁਗਤੀ ਦੇ ਨਾਲ ਕਥਨ ਕਰਨਾ, ਦ੍ਰਿਸ਼ਟਾਂਤ ਪ੍ਰਮਾਣ ਦੇ ਕੇ ਕੀਰਤਨ ਕਰਨਾ, ਇਹੀ ਕਹਿੰਦੇ ਇਹਦੇ ਵਿਚ ਤੂੰ ਮਕਰੰਦ ਜਾਣ ਲਾ, ਰਸ ਸਮਝ ਲਾ।
ਵਿਕਸਨ ਵਿਸ਼ੇ ਵਿਰਾਗ ਬਿਲੰਦ,
ਇਹਦਾ ਵਿਸ਼ਿਆਂ ਵੱਲੋਂ ਬਹੁਤਾ ਵੈਰਾਗ ਹੋ ਜਾਣਾ, ਉਪਰਾਗ ਹੋ ਜਾਣਾ, ਇਹੀ ਕਹਿੰਦੇ ਫੁੱਲਾਂ ਦਾ ਖਿੜਨਾ।
ਲਾਗਿਓ ਫਲ ਜਾਣਿਓ ਜਗ ਕੂਰਾ,
ਜਦੋਂ ਕਹਿੰਦੇ ਸੰਸਾਰ ਨੂੰ ਕਹਿੰਦੇ ਝੂਠਾ ਜਾਣ ਲਿਆ, ਮਨ ਨੂੰ ਸਿੱਖੀ ਰੂਪੀ ਬੇਲ ਨੂੰ ਸੋਹਣਾ ਫਲ ਲੱਗ ਗਿਆ।
ਬ੍ਰਹਮਾਨੰਦ ਕੇ ਰਸ ਸੰਗ ਪੂਰਾ,
ਬ੍ਰਹਮਾਨੰਦ ਹੈ ਨਾ, ਇਹ ਰਸ ਦੇ ਨਾਲ ਚੰਗੀ ਤਰ੍ਹਾਂ ਇਹ ਭਰਿਆ ਹੋਇਆ ਹੈ।
ਲੀਨੋ ਆਪਣੋ ਰੂਪ ਪਛਾਣ,
ਆਪਣਾ ਸਵੈ ਸਰੂਪ ਹੈ, ਸਚਿਤ ਆਨੰਦ ਰੂਪ, ਉਹਨੂੰ ਜਿਹੜਾ ਪਛਾਣ, ਆਪਣੇ ਆਪੇ ਨੂੰ ਜਾਣ ਲੈਣਾ ਹੈ।
ਇਹੀ ਸਵਾਦ ਪਾਇਓ ਮਨ
ਜਾਣ ਲਾਏ, ਸਮਝ ਲੋ ਕਹਿੰਦੇ ਫਲ ਦਾ ਸਵਾਦ ਪਾਇਆ ਹੈ, ਸਵਾਦ ਪਾਉਣਾ ਹੈ।
ਸਿੱਖੀ ਬੇਲ ਲਈ ਜਿਨ ਇਹੀ,
ਇਹਨਾਂ ਨੇ ਗੁਰਸਿੱਖਾਂ ਨੇ ਗੁਰੂ ਨਾਨਕ ਦੀ ਸਿੱਖੀ ਰੂਪੀ ਜਿਹੜੀ ਬੇਲ ਹੈ, ਆਪਣੇ ਹਿਰਦੇ ਰੂਪੀ ਖੇਤ ਵਿਚ ਧਾਰਨ ਕਰ ਲਈ ਹੈ।
ਇਹੀ ਸਿੱਖ ਹੈ ਗੁਰੂ ਸਨੇਹੀ,
ਸਰੂਪ ਦੇ ਵਿਚ ਜਿਹੜੇ ਗੁਰੂ ਕੇ ਸਿੱਖ ਪ੍ਰੇਮੀ ਨੇਮੀ ਤਾਂ ਇਹੋ ਹੀ ਹੈ, ਬਾਕੀ ਤਾਂ ਮੈਂ ਦਿਖਾਵੇ ਦੇਈ ਹੈ।
ਸੇ ਗੁਰਮੁਖ ਸੇ ਪਰ ਉਪਕਾਰੀ,
ਗੁਰਮੁਖ ਗੁਰਸਿੱਖ ਹੈ, ਉਹੀਓ ਪਰਪਕਾਰੀ ਗੁਰਸਿੱਖ ਹੈ।
ਸੇ ਗਿਆਨੀ ਸੇ ਭਗਤ ਵਿਚਾਰੀ,
ਉਹੀ ਗਿਆਨਵਾਨ ਸਿੱਖ, ਉਹੀ ਭਗਤੀ ਕਰਨ ਵਾਲੇ ਸਿੱਖ ਵਿਚਾਰੇ ਜਾਂਦੇ ਗਿਆਨੀ ਭਗਤ ਹਨ।
ਸੇ ਜਗ ਕੇ ਸਿਰ ਮੋਰ ਉਦਾਰਾ,
ਉਹੀ ਸੰਸਾਰ ਦੇ ਵਿਚੋਂ ਸ੍ਰੇਸ਼ਟ ਸ਼੍ਰੋਮਣੀ ਗੁਰਸਿੱਖ ਹੈ।
ਜੀਤ ਗਯੋ ਸੋ ਕਭੋ ਨਹਾਰਾ,
ਮਨੁੱਖ ਜਨਮ ਦੀ ਬਾਜੀ ਨੂੰ ਜਿੱਤ ਜਾਂਦੇ ਹੈ, ਮਨੁੱਖ ਜਨਮ ਵਿਅਰਥ ਗੋਣ ਰੂ ਬਾਜੀ ਹਾਰਦੇ ਨਹੀਂ ਹੈ ਵਿਸ਼ਿਆਂ ਰੂ ਵਿਚ।
ਸੁਨ ਚੂਹੜ ਸਤਗੁਰ ਕੇ ਬੈ,
ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਦੇ ਬਚਨਾਂ ਨੂੰ ਇਹ ਚੂਹੜ ਨਾਮ ਦਾ ਗੁਰਸਿੱਖ ਸੁਣ ਕੇ
ਗਯੋ ਸਰਾਹਤ ਆਪਣੇ ਐਨ,
ਹਰਗੋਬਿੰਦ ਸਾਹਿਬ ਦੇ ਉਪਦੇਸ਼ ਦੀ ਸਲਾਹਤਾ ਕਰਦਾ ਆਪਣੇ ਘਰ ਵੱਲ ਨੂੰ ਚਲਿਆ ਗਿਆ।
ਸਨਮੁਖ ਸਿੱਖ ਨਾਮ ਇੱਕ ਭਾਨਾ,
ਇੱਕ ਭਾਈ ਭਾਨਾ ਨਾਮ ਦਾ ਸਨਮੁਖ ਸਿੱਖ ਹੈ ਸੀ।
ਤੀਰਥ ਰਾਜ ਪ੍ਰਯਾਗ ਸਥਾਨਾ,
ਕਹਿੰਦੇ ਆਪਣੇ ਘਰ ਦੇ ਵਿਚੋਂ ਜਿਹੜਾ ਤੀਰਥ ਪ੍ਰਯਾਗ ਰਾਜ ਹੈ ਉਸੇ ਸਥਾਨ ਤੇ ਚਲਿਆ ਗਿਆ।
ਤਹਾ ਬਸਤ ਬੀਤਿਓ ਚਿਰ ਕਾਲਾ,
ਉੱਥੇ ਪ੍ਰਯਾਗ ਰਾਜ ਤੀਰਥ ਤੇ ਰਹਿੰਦਿਆਂ ਰਹਿੰਦਿਆਂ ਭਾਈ ਭਾਨੇ ਗੁਰਸਨਮੁਖ ਸਿੱਖ ਨੂੰ ਕਾਫੀ ਸਮਾਂ ਲੰਘ ਗਿਆ।
ਸਤਗੁਰ ਕੇ ਦਰਸ਼ਨ ਕੋ ਚਾਲਾ,
ਇੱਕ ਵਾਰੀ ਇਹ ਪ੍ਰਯਾਗ ਰਾਜ ਤੋਂ ਸਤਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਲਈ ਚਲਿਆ ਹੈ।
ਜਥਾ ਸ਼ਕਤ ਧਾਰ ਭੇਟ ਅਗਾਰੀ,
ਗੁਰੂ ਹਰਗੋਬਿੰਦ ਸਾਹਿਬ ਦੀ ਹਜ਼ੂਰੀ ਵਿਚ ਪੁੱਜਿਆ, ਜਿਸ ਤਰ੍ਹਾਂ ਦੀ ਥੋੜੀ ਬਹੁਤੀ ਸ਼ਕਤੀ ਸੀ ਉਹ ਭੇਟਾ ਸਤਿਗੁਰੂ ਅੱਗੇ ਨੇ ਰੱਖੀ ਹੈ।
ਹੱਥ ਜੋੜ ਕਰ ਬੰਧਨ ਧਾਰੀ,
ਦੋਵੇਂ ਹੱਥ ਜੋੜ ਕੇ ਭਾਈ ਭਾਨਾ ਗੁਰਸਿੱਖ ਨੇ ਬੇਨਤੀ ਕਹੀ ਹੈ।
ਕੁਸ਼ਲ ਪ੍ਰਸ਼ਨ ਕੀਨ ਸਜਾਬਤਾ ਹੋ,
ਨਮਸਕਾਰ ਕੀਤੀ ਹੈ। ਜਿਸ ਵੇਲੇ ਗੁਰੂ ਮਹਾਰਾਜ ਨੇ ਇਹਨੂੰ ਸੁਖ ਸਾਂਦ ਰਾਜੀ ਖੁਸ਼ੀ ਪੁੱਛੀ ਹੈ। ਫਿਰ ਉਸ ਵੇਲੇ ਨੇ ਪ੍ਰਸ਼ਨ ਕੀਤਾ ਹੈ,
ਅਰਜ ਕਰਤ ਭਾ ਸਤਿਗੁਰ ਪਾਹੋ,
ਗੁਰੂ ਹਰਗੋਬਿੰਦ ਸਾਹਿਬ ਜੀ ਕੋਲੇ ਬੈਠ ਕੇ ਬੇਨਤੀ ਕਰਨ ਲੱਗਿਆ ਹੈ।
ਹਿਰਦੇ ਕਾਮਨਾ ਕਰ ਕਲਿਆਣ,
ਹਿਰਦੇ ਵਿੱਚ ਮੈਂ ਕਾਮਨਾ ਹੈ ਵੀ ਮੇਰੀ ਕਲਿਆਣ ਹੋ ਜਾਏ, ਮੇਰੀ ਮੁਕਤੀ ਹੋ ਜਾਏ, ਕਾਮਨਾ ਰੱਖ ਕੇ
ਆਨ ਭਰਿਓ ਤੁਮ ਸ਼ਰਨ ਮਹਾਨ।
ਦੇ ਮਾਲਕ ਛੇਵੇਂ ਪਾਤਸ਼ਾਹ ਸਤਿਗੁਰੂ, ਮੈਂ ਭਾਈ ਭਾਨਾ ਸਨਮੁਖ ਸਾਹਿਬ ਆਪਦੀ ਸ਼ਰਨ ਆ ਪਿਆ ਹਾਂ।
ਨਿਜ ਉਪਦੇਸ਼ ਬਤਾਵੋ ਮੋਹੀ,
ਮਹਾਰਾ ਆਪਣੇ ਵੱਲੋਂ ਮੈਨੂੰ ਸੁਭ ਉਪਦੇਸ਼ ਦੇਣਾ ਕਰੋ ਜੀ,
ਜਿਸ ਤੇ ਜਨਮ ਮਰਨ ਨਹਿ ਹੋਹੀ।
ਜਿਸ ਉਪਦੇਸ਼ ਦੇ ਕਮਾਉਣ ਅਨੁਸਾਰ ਕਮਾਉਣ ਕਰਨ ਨਾਲ ਮੈਨੂੰ ਜਨਮ ਮਰਨ ਦਾ ਦੁੱਖ ਨਾ ਹੋਵੇ।
ਸ੍ਰੀ ਗੁਰ ਹਰਗੋਬਿੰਦ ਬਖਾਨਾ।
ਇਸ ਵੇਲੇ ਭਾਈ ਭਾਨਾ ਜੀ ਤੋਂ ਸੁਣ ਕੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਨੂੰ ਕਿਹਾ ਹੈ,
ਕਿਰਤ ਧਰਮ ਕੀ ਕਰੋ ਸੁਜਾਨਾ।
ਸਿਆਣੇ ਭਾਈ ਭਾਨਾ, ਤੂੰ ਧਰਮ ਦੀ ਕਿਰਤ ਕਰਿਆ ਕਰ।
ਵਾਹਿਗੁਰੂ ਕੋ ਨਾਮ ਲਈ ਜੈ,
ਫਿਰ ਵੀ ਧਰਮ ਦੀ ਕਿਰਤ ਕਰਦਿਆਂ ਕਰਦਿਆਂ ਵਾਹਿਗੁਰੂ ਵਾਹਿਗੁਰੂ ਨਾਮ ਲਿਆ ਕਰ, ਵਾਹਿਗੁਰੂ ਵਾਹਿਗੁਰੂ ਜਪਿਆ ਕਰ।
ਰਸਨਾ ਸਿਮਰ ਸਿਮਰੋ ਨਹਿ ਬਿਸਰੀ ਜੈ,
ਧਰਮ ਦੀ ਕਿਰਤ ਕਰੇ ਵਾਹਿਗੁਰੂ ਵਾਹਿਗੁਰੂ ਕਰਿਆ ਕਰ, ਕਦੇ ਭੁਲਾਇਆ ਕਰ ਕ੍ਰਿਸ਼ਨਾ ਤੋਂ।
ਤਬ ਭਾਨੇ ਸੁਣ ਕੇ ਨਿਰਧਾਰਾ,
ਉਸ ਵੇਲੇ ਭਾਈ ਭਾਨਾ ਨੇ ਸੁਣ ਕੇ ਸਤਿਗੁਰੂ ਤੋਂ ਨਿਰਣਾ ਕਰਨ ਵਾਸਤੇ,
ਪੁਨ ਪੁੱਛਣ ਕੋ ਬਾਕ ਉਚਾਰਾ,
ਪੁੱਛਣ ਵਾਸਤੇ ਨਿਰਣਾ ਕਰਨ ਲਈ ਵਚਨ ਕਿਹਾ ਹੈ।
ਅਪਰ ਮਤਨ ਕੇ ਨਰ ਹੋਏ ਨੇਰੇ,
ਤੁਸੀਂ ਕਹਿੰਦੇ ਵੀ ਧਰਮ ਦੀ ਕਿਰਤ ਕਰਕੇ ਰਸਨਾ ਤੋਂ ਨਾਮ ਨਾ ਭੁਲਾਇਆ ਕਰ, ਵਾਹਿਗੁਰੂ ਜਪਿਆ ਕਰ, ਹੋਰ ਜਿਹੜੇ ਮਤਾਂ ਦੇ ਲੋਕ ਮੇਰੇ ਨੇੜੇ ਜੇ ਹੋ ਕੇ,
ਤਰ ਕਹਿ ਮੋਹ ਬਾਦ ਕੋ ਛੇਰੇ,
ਮੈਂ ਵਾਹਿਗੁਰੂ ਵਾਹਿਗੁਰੂ ਕਰਦਾ ਹਾਂ, ਕਹਿੰਦੇ ਮੇਰੇ ਨੇੜੇ ਜੇ ਹੋ ਕੇ ਝਗੜਾ ਛੇੜਨ, ਬੜੀ ਤਰਕ ਜੀ ਕਰਦੇ, ਹੁਜਤ ਕਰਦੇ।
ਪੁਰਸ਼ ਮਹਾਨ ਸਭਨ ਤੇ ਜੋਏ,
ਤਰਕ ਜੀ ਕਰਕੇ ਉਹ ਕਹਿੰਦੇ ਵੀ ਜਿਹੜਾ ਵੱਡਾ ਪੁਰਖ ਹੁੰਦਾ ਨਾ ਮਹਾਨ,
ਵਾਰੰ ਵਾਰ ਹਕਾਰ ਕੋਏ,
ਮਹਾਨ ਪੁਰਸ਼ ਨੂੰ ਵਾਰ ਵਾਰ ਕੋਈ ਬਾਜਾ ਮਾਰੀ ਸਦੀ ਜਾਵੇ, ਉਹਨੂੰ ਬੁਲਾਈ ਜਾਵੇ।
ਕੀ ਜਹ ਸੋ ਚਿਰ ਕਹਿ ਦੇ ਤਰਾਸ,
ਜਿਹੜਾ ਵੱਡਾ ਪੁਰਖ ਸਿਆਣਾ ਹੁੰਦਾ ਉਹ ਖਿੱਚ ਜਾਂਦਾ ਹੈ ਬੜਾ, ਫਿਰ ਉਹਨੂੰ ਡਰ ਦਿੰਦਾ ਵੀ ਦੇਖ ਲਾ ਜੇ ਮੈਨੂੰ ਮੁੜ ਕੇ ਬੁਲਾਇਆ ਤਾਂ ਡਾਂਗ ਮਾਰਾਂਗਾ।
ਨਹਿ ਰਾਖਤ ਹੈ ਤਿੰਨ ਕੋ ਪਾਸ,
ਜਿਹੜਾ ਕਹਿੰਦੇ ਵੱਡੇ ਪੁਰਖ ਕੋਲ ਰਹਿ ਕੇ ਉਹਨੂੰ ਵਾਰ ਵਾਰ ਬੁਲਾਈ ਜਾਵੇ, ਉਹ ਕਹਿੰਦੇ ਮਗਜ ਖਾਂਦਾ ਇਹਨੂੰ ਘੋਲ ਨੀ ਰੱਖਣਾ, ਕਹਿੰਦੇ ਉਹਨੂੰ ਭਜਾ ਦਿੰਦਾ ਘੋਲ ਨੀ ਰੱਖਦਾ ਜਿਹੜਾ ਬਹੁਤਾ ਬੁਲਾਉਂਦਾ ਉਸਨੂੰ।
ਰਾਮ ਰਾਮ ਨਿਤ ਪੁਰੇ ਪੁਕਾਰੋ,
ਇਸ ਤਰ੍ਹਾਂ ਕਈ ਜਿਹੜੇ ਹੁਜਤੀ ਲੋਕ ਹੈ ਤਰਕਵਾਦੀ, ਉਹ ਮੈਨੂੰ ਜਦੋਂ ਮੈਂ ਵਾਹਿਗੁਰੂ ਵਾਹਿਗੁਰੂ ਵਾਰ ਵਾਰ ਕਹਿੰਦਾ ਤੇ ਉਹ ਕਹਿੰਦੇ ਤੁਸੀਂ ਵੀ ਦੇਖੋ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਪਏ ਪੁਕਾਰਦੇ ਹੋ, ਬੋਲੀ ਜਾਂਦੇ ਹੋ।
ਨਹਿਰੀ ਜੈ ਖੀ ਜੈ ਨਿਰਧਾਰੋ,
ਜਿਵੇਂ ਵੱਡਾ ਪੁਰਖ ਨੂੰ ਕੋਈ ਬਹੁਤਾ ਬੁਲਾਈ ਜਾਏ ਸੱਦੀ ਜਾਏ ਬਾਜਾਂ ਮਾਰੇ ਖੁਸ਼ ਨਹੀਂ ਹੁੰਦਾ, ਖਿਜ ਜਾਂਦਾ, ਕਹਿੰਦੇ ਇਸ ਤਰ੍ਹਾਂ ਕਹਿੰਦੇ ਪਰਮੇਸ਼ਰ ਤੁਹਾਡੇ ਤੇ ਖਿਜ ਹੋ ਜਾਏਗਾ, ਗੁੱਸੇ ਹੋ ਜਾਏਗਾ।
ਕਿਆ ਫਲ ਤੁਮ ਕੋ ਆਵੇ ਹਾਥ,
ਜਦੋਂ ਉਹ ਵਾਹਿਗੁਰੂ ਵੱਡਾ ਪੁਰਖ ਹੈ, ਜਦੋਂ ਬਾਰ ਬਾਰ ਤੁਸੀਂ ਬੁਲਾਈ ਗਏ ਉਹਨੂੰ ਬਾਜਾਂ ਮਾਰੀ ਗੁੱਸੇ ਹੋ ਗਿਆ, ਫਿਰ ਤੁਹਾਨੂੰ ਕੀ ਫਲ ਹੱਥ ਹੋਊਗਾ, ਕਹਿੰਦੇ ਉਹ ਭਜਾ ਦੂਗਾ ਕੱਢ ਦੂਗਾ ਬਾਹਰ।
ਰਿਸ ਹੈ ਮਹਾਂ ਫਲ ਦਾਤਾ ਨਾਥ,
ਜਗਤ ਦਾ ਮਾਤਾ ਹੈ ਨਾ ਮਹਾਨ ਵੱਡੇ ਫਲ ਦੇਣ ਵਾਲਾ, ਉਹਨੇ ਜਦੋਂ ਬਹੁਤਾ ਤੁਸੀਂ ਉਹਨੂੰ ਬੁਲਾਇਆ ਬਹੁਤਾ ਜਪਿਆ ਉਹਨੇ ਗੁੱਸੇ ਹੋ ਜਾਣਾ।
ਸ੍ਰੀ ਸਤਿਗੁਰ ਕਹਿ ਲਖੋ ਨ ਐਸੇ,
ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਭਾਈ ਭਾਨਾ ਉਹ ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ ਤੁਸੀਂ ਐਸੇ ਨਾ ਜਾਣ।
ਸ਼ਰਧਾ ਧਰੋ ਕਹਿ ਹਮ ਜੈਸੇ,
ਇਸ ਤਰ੍ਹਾਂ ਅਸੀਂ ਤੈਨੂੰ ਬਚਨ ਕਹਿੰਦੇ ਨਾ ਉਹਦੇ ਤੇ ਤੂੰ ਸ਼ਰਧਾ ਧਾਰ।
ਜਿਮ ਕੋਈ ਆਜਜ ਹੈ ਦੀਨ,
ਕੋਈ ਬਹੁਤਾ ਦੀਨ ਦੁਖੀ ਹੋਇਆ ਨਮਾਣਾ ਜਾ ਹੋਇਆ ਔਖਾ ਹੋਇਆ ਹੋਇਆ ਬਿਪਤਾ ਵਿਚ ਫਸਿਆ ਹੋਇਆ,
ਸਤਰੂ ਬਿੰਦ ਨੇ ਜਿਸ ਦੁੱਖ ਦੀਨ,
ਜਿਸ ਗਰੀਬ ਨੂੰ ਦੁਖੀ ਨੂੰ ਆਏ ਨਮਾਣੇ ਨੂੰ ਬੈਰੀਆਂ ਨੇ ਬਹੁਤਾ ਤੰਗ ਕੀਤਾ ਹੋਵੇ ਔਖਾ ਕੀਤਾ ਹੋਵੇ, ਗਾਲਾਂ ਕੱਢਣ ਵੀ ਤੈਨੂੰ ਛੱਡਣਾ ਨਹੀਂ ਹੈ।
ਸਭ ਤੇ ਹੋਏ ਨਿਰਾਸ਼ ਨਿਰਧਾਰੇ।
ਇਧਰੋਂ ਦੇਖਦਾ ਵੀ ਕੋਈ ਆਸਰਾ ਨੀ ਦਿੰਦਾ, ਕੋਈ ਮੇਰੀ ਫਰਾਦ ਨੀ ਸੁਣਦਾ, ਸਭ ਪਾਸੇ ਤੋਂ ਨਿਰਾਸਾ ਜਾ ਹੋ ਕੇ
ਲੈ ਅੱਦ ਪਤ ਕੋ ਨਾਮ ਪੁਕਾਰੇ।
ਫਿਰ ਕਹਿੰਦੇ ਪਾਤਸ਼ਾਹ ਦਾ ਨਾਂ ਲੈ ਲੈ ਕੇ ਉੱਚੀ ਉੱਚੀ ਬੋਲਦਾ ਵੀ ਹੇ ਪਾਤਸ਼ਾਹ, ਹੁਣ ਤਾਂ ਤੂੰ ਹੀ ਇਹ ਬੈਰੀਆਂ ਤੋਂ ਬਚਾ ਸਕਦਾ, ਇਹਨਾਂ ਤੋਂ ਖੜਾ ਛਡਾ ਸਕਦਾ, ਨਹੀਂ ਤਾਂ ਮੈਨੂੰ ਇਹ ਗਰੀਬ ਨੂੰ ਮਾਰ ਮੁਕਾਉਣਗੇ ਮੇਰੇ ਆ ਦੁਸ਼ਮਣ।
ਜਬ ਲਗ ਸੁਨੀਅਤ ਨਹੀਂ ਪੁਕਾਰ।
ਭਾਈ ਭਾਨਾ, ਉਹ ਗਰੀਬ ਦੀ ਦੁਖੀ ਦੀ ਜਿੰਨਾ ਚਿਰ ਕਹਿੰਦੇ ਰਾਜੇ ਵੱਲੋਂ ਫਰਿਆਦ ਨੀ ਨਾ ਸੁਣੀ ਜਾਂਦੀ, ਉਹਦੀ ਆਵਾਜ਼ ਨੀ ਸੁਣੀ ਜਾਂਦੀ, ਉਹ ਕੀ ਹੋਈ
ਬਾਰ ਬਾਰ ਸੋ ਕਰ ਹੈ ਉਚਾਰ।
ਜਿਹੜਾ ਵਿਵਸਥਾ ਦਾ ਮਾਰਿਆ ਗਰੀਬ ਹੈ, ਦਰਵਾਜੇ ਅੱਗੇ ਬੈਠ ਕੇ ਬਾਰ ਬਾਰ ਬੋਲੀ ਜਾਂਦਾ, ਪਾਤਸ਼ਾਹ ਮੇਰੀ ਰੱਖਿਆ ਕਰੋ, ਗਰੀਬ ਮੈਨੂੰ ਗਰੀਬ ਨੂੰ ਬੜੇ ਬੈਰੀ ਦੁਸ਼ਮਣ ਤੰਗ ਕਰਦੇ, ਮੇਰੀ ਰੱਖਿਆ ਕਰੋ, ਮੈਨੂੰ ਬਚਾਓ ਇਹਨਾਂ ਤੋਂ।
ਸੁਣ ਹੈ ਪੁਕਾਰ ਤਰਿਪ ਜਨ ਜੇਈ।
ਕਹਿੰਦੇ ਜਦੋਂ ਕਹਿੰਦੇ ਵੀ ਇਹ ਤਾਂ ਰਾਜੇ ਕੋਲ ਪਿਆ ਪੁਕਾਰ ਕਰਨ, ਜਿਹੜੇ ਉਹਦੇ ਬੈਰੀ ਲੋਕ ਹੈ ਜਦੋਂ ਸੁਣ ਲੈਂਦੇ।
ਸੇ ਹਟ ਜਾਤ ਕਸ਼ਟ ਨਹਿ ਦੇਈ।
ਕਹਿੰਦੇ ਉਸੇ ਵੇਲੇ ਉਹ ਦੁਸ਼ਮਣ ਉਹਦੇ ਮਗਰੋਂ ਹਟ ਜਾਂਦੇ ਆ, ਫਿਰ ਉਹਨੂੰ ਦੁੱਖ ਨੀ ਦਿੰਦੇ। ਉਹ ਕਹਿੰਦੇ ਹੁਣ ਰਾਜੇ ਨੇ ਪੁਕਾਰ ਸੁਣ ਲੈਂਦੀ, ਉਹ ਸਾਨੂੰ ਤੰਗ ਕਰੂ, ਉਹ ਸਾਨੂੰ ਮਾਰੂਗਾ।
ਨਿਜ ਬਲ ਰੋਕ ਤਿਸ ਤੇ ਫੇਰ।
ਇਸ ਕਰਕੇ ਜਿਹਨੂੰ ਉਹ ਗਰੀਬ ਨੂੰ ਉਹਨਾਂ ਨੇ ਤੰਗ ਕੀਤਾ ਹੁੰਦਾ ਨਾ, ਜਦੋਂ ਰਾਜੇ ਕੋਲ ਫਰਾਦਾਂ ਕਰਦਾ, ਕਹਿੰਦੇ ਆਪਣਾ ਬਲ ਜਾ ਰੋਕ ਲੈਂਦੇ, ਉਹਨੂੰ ਦੁੱਖ ਦੇਣ ਉਹ ਹਟ ਜਾਂਦੇ ਡਰਦੇ।
ਭੈ ਕਰ ਹੋਏ ਸਕ ਹੈ ਨਾਹ ਨੇਰ।
ਰਾਜੇ ਦਾ ਭੈ ਕਰਕੇ ਤੇ ਉਹ ਗਰੀਬ ਦੁਖੀ ਦੇ ਨੇੜੇ ਨੀ ਹੁੰਦੇ, ਉਹਨੂੰ ਤੰਗ ਕਰਨ ਨੀ ਲੱਗਦੇ ਹਨ।
ਜੇ ਅੱਧ ਪਤ ਕੇ ਚਾਕਰ ਹੈ।
ਜੇ ਭਲਾ ਕਹਿੰਦੇ ਰਾਜਾ ਪੁਕਾਰ ਨਾ ਵੀ ਸੁਣੇ, ਜਿਹੜੇ ਕੋਈ ਪਾਤਸ਼ਾਹ ਦੇ ਕੋਈ ਨੌਕਰ ਚਾਕਰ ਰਹਿੰਦੇ ਹੁੰਦੇ, ਨੇੜੇ ਰਹਿੰਦੇ ਹੁੰਦੇ।
ਦੀਨ ਦੁਖੀ ਰਿਪ ਗਨ ਤੇ ਨਲ ਹੈ।
ਵੇਖਣਾ ਵੀ ਇਹ ਬੜਾ ਗਰੀਬ ਹੈ, ਵਿਪਤਾ ਦਾ ਮਾਰਿਆ ਨੂੰ ਬੈਰੀ ਤੰਗ ਕਰਦੇ, ਉਹ ਵੇਖ ਲੈਣ ਜਾਣ ਲੈਣ।
ਕਿਰਪਾ ਕਰੇ ਸੇ ਬਨ ਹੈ ਸਹਾਏ।
ਜਿਹੜੇ ਰਾਜੇ ਦੇ ਨੇੜੇ ਤੇੜੇ ਰਹਿਣ ਵਾਲੇ ਪਹਿਰੇਦਾਰ ਹੁੰਦੇ, ਕਮਾਂਡਰ ਜੇ ਹੁੰਦੇ, ਉਹ ਹੀ ਕਹਿੰਦੇ ਉਹਦੇ ਸਹਾਈ ਬਣ ਜਾਂਦੇ, ਉਹਦਾ ਖੜਾ ਛਡਾ ਦਿੰਦੇ, ਉਹ ਲਪਕਾ ਮਾਰ ਦਿੰਦੇ ਵੀ ਦੇਖ ਉਕੇ ਜੇ ਗਰੀਬ ਨੂੰ ਤੰਗ ਕਰਾਂ ਬੁਰੀ ਕਰਾਂਗੇ ਤੁਹਾਡੇ ਨਾਲ।
ਸਭ ਸ਼ਤਰਨ ਕੋ ਦੇਤ ਹਟਾਏ।
ਉਹ ਕਹਿੰਦੇ ਰਾਜੇ ਦੇ ਜਿਹੜੇ ਕੋਈ ਨੇੜੇ ਰਹਿਣ ਵਾਲੇ ਕਮਾਂਡਰ ਜੇ, ਉਹੀ ਕਹਿੰਦੇ ਉਹ ਜਿੰਨੇ ਬੈਰੀ ਨੂੰ ਤੰਗ ਕਰ ਰਹੇ ਹੁੰਦੇ ਉਹ ਗਰੀਬ ਤੋਂ ਹਟਾ ਦਿੰਦੇ, ਪਰੇ ਕਰ ਦਿੰਦੇ।
ਜੇ ਅੱਧ ਪਤ ਪੀ ਸੁਣ ਹੈ ਪੁਕਾਰਾ।
ਜੇ ਭਲਾ ਪਾਤਸ਼ਾਹ ਵੀ ਉਹ ਗਰੀਬ ਦੀ ਦੁਖੀ ਦੀ ਫਰਿਆਦ ਸੁਣ ਲਵੇ।
ਜਾਨ ਮੇਰੋ ਨਾਮ ਉਚਾਰਾ।
ਪਾਤਸ਼ਾਹ ਜਾਣੇ ਵੀ ਇਹ ਦੁਖੀ ਹੋਇਆ ਗਰੀਬ ਮੇਰਾ ਨਾਮ ਲੈ ਕੇ ਕਹਿ ਰਿਹਾ, ਮੈਨੂੰ ਸੱਦ ਲਿਆ ਵੀ ਮੇਰੀ ਗਰੀਬ ਦੀ ਰੱਖਿਆ ਕਰੋ।
ਕਿਰਪਾ ਕਰੇ ਨਿਰਭੈ ਕਰ ਲੇ।
ਰਾਜਾ ਵੀ ਫਰਿਆਦ ਸੁਣ ਕੇ ਕਹਿੰਦੇ ਕਿਰਪਾ ਕਰ ਦਿੰਦਾ, ਉਹਨੂੰ ਕਹਿੰਦੇ ਨਿਰਭੈ ਕਰ ਦਿੰਦਾ, ਡਰ ਤੋਂ ਰਹਿਤ ਕਰ ਦਿੰਦਾ।
ਰਿਪ ਗਨ ਨਾਸ ਮਹਾ ਸੁਖ ਦੇਤ।
ਗਰੀਬ ਦੇ ਕਹਿੰਦੇ ਬੈਰੀ ਹੁੰਦੇ ਆ, ਸਾਰਿਆਂ ਨੂੰ ਨਾਰ ਮਾਰ ਕੇ ਤੇ ਉਹਨੂੰ ਮਹਾਨ ਸੁਖ ਦਿੰਦਾ ਗਰੀਬ ਦੁਖੀ ਨੂੰ।
ਤਿਮ ਇਹ ਕਾਮ ਕ੍ਰੋਧ ਤੇ ਆਦ।
ਇਸੇ ਤਰ੍ਹਾਂ ਕਹਿੰਦੇ ਸਾਡਾ ਜਿਹੜਾ ਜੀਵ ਹੈ ਬੜਾ ਗਰੀਬ ਹੈ, ਕਾਮ ਕ੍ਰੋਧ ਲੋਭ ਆਦਿ ਕਰਕੇ
ਲੂਟਤ ਨਿਤ ਪ੍ਰਤ ਕਰ ਕਰ ਬਾਦ।
ਦੁਸ਼ਮਣ ਲੁੱਟਦੇ ਪੁੜਦੇ ਹੁੰਦੇ ਆ, ਕਹਿੰਦੇ ਕਾਮ ਕ੍ਰੋਧ ਬਹੁਤ ਵੱਡੇ ਬੈਰੀ ਹੈ, ਹਮੇਸ਼ਾ ਇਹ ਜੀਵ ਦੇ ਨਾਲ ਝਗੜਾ ਕਰਕੇ ਦਾ ਸਭ ਕੁਝ ਲੁੱਟੀ ਪੁੱਟੀ ਜਾਂਦੇ, ਸਭ ਗੁਣਾਂ ਨੂੰ ਖਤਮ ਕਰੀ ਜਾਂਦੇ।
ਪਾਪ ਰੂਪ ਭੈ ਦੇਤ ਸਦੀਵ।
ਜਿਹੜੇ ਕਾਮ ਕ੍ਰੋਧ ਹੈ ਤਾਂ ਪਾਪ ਰੂਪ ਹੈ, ਇਸ ਕਰਕੇ ਹਮੇਸ਼ਾ ਇਹ ਜੀਵ ਨੂੰ ਭੈ ਦਿੰਦੇ, ਡਰ ਦਿੰਦੇ।
ਦੁਖਦ ਸ਼ਤਰੂ ਗਨ ਲਖੈ ਜੀਵ।
ਜਿਹੜਾ ਜੀਵ ਹੈ ਜਿਹੜੇ ਵੀ ਕਾਮ ਕ੍ਰੋਧ ਬੜੇ ਦੁਖਦਾਈ ਮੇਰੇ ਬਰੀਬ ਲੱਗੇ ਹਨ, ਮਗਰ ਮੈਨੂੰ ਬੜਾ ਤੰਗ ਕਰਦੇ।
ਰਾਮ ਨਾਮ ਤਪ ਕਰ ਹੈ ਉਚਾਰਨ।
ਜਿਹੜਾ ਵਾਹਿਗੁਰੂ ਦਾ ਨਾਮ ਹੈ ਉਹਨੂੰ ਉਹ ਕਹਿੰਦੇ ਜਿਹੜਾ ਜੀਵ ਉਚਾਰਨ ਕਰਦਾ ਉਹਦੇ ਅੱਗੇ ਫਰਿਆਦ ਕਰਦਾ।
ਮਿਲ ਹੈ ਜੇ ਸੰਤੋ ਸੋ ਕਰ ਹੈ ਉਧਾਰਨ।
ਪਾਤਸ਼ਾਹ ਦੇ ਨੇੜੇ ਰਹਿਣ ਵਾਲੇ ਕਹਿੰਦੇ ਜੇ ਉਹ ਸੁਣ ਲੈਣ ਤੇ ਉਹ ਵੀ ਉਹ ਉਹਦਾ ਖਹਿੜਾ ਛਡਾ ਦਿੰਦੇ, ਬੈਰੀਆਂ ਨੂੰ ਦਬਕਾ ਮਾਰ ਦਿੰਦੇ ਆ। ਉਹ ਕਹਿੰਦੇ ਜਿਹੜੇ ਪਰਮੇਸ਼ਰ ਦੇ ਨੇੜੇ ਬਹਿਣ ਵਾਲੇ ਆ, ਸਿਮਰਨ ਵਾਲੇ ਸੰਤ ਹੈ ਜੀ, ਉਹ ਵੀ ਉਹ ਕਹਿੰਦੇ ਜੀਵ ਦੀ ਫਰਿਆਦ ਕਰਨ, ਉਹ ਵੀ ਉਧਾਰ ਕਰ ਦਿੰਦੇ, ਬਚਾ ਲੈਂਦੇ ਹਨ।
ਕਾਮ ਕ੍ਰੋਧ ਰਿਪ ਪਾਪ ਸਮੇਤ,
ਕਾਮ ਤੇ ਕ੍ਰੋਧ ਹਨ, ਇਹ ਕਹਿੰਦੇ ਬੜੇ ਪਾਪਾਂ ਸਮੇਤ ਵੱਡੇ ਦੇ ਦੁਸ਼ਮਣ ਹਨ ਜੀਵ ਦੇ।
ਇਨ ਤੇ ਆਵੈ ਤੁਰਤ ਕਰ ਲੈ,
ਇਨ੍ਹਾਂ ਸਾਰਿਆਂ ਤੋਂ ਕਹਿੰਦੇ ਬੜੀ ਛੇਤੀ ਨਿਰਭੈ ਉਹਨੂੰ ਕਰ ਲੈਂਦੇ ਜੀਵ ਨੂੰ।
ਸੁਣ ਪਰਮੇਸ਼ਰ ਕਰਨਾ ਧਰੈ,
ਜੀਵ ਦੀ ਪੁਕਾਰ ਵਾਹਿ ਗੁਰੂ ਪਰਮੇਸ਼ਰ ਸੁਣ ਲਵੇ, ਉਹ ਵੀ ਇਹ ਜੀਵ ਤੇ ਕਿਰਪਾ ਕਰ ਦਿੰਦਾ, ਤਰਸ ਕਰਦਾ ਹੈ।
ਜਾਣੈ ਮੇਰੋ ਸਿਮਰਨ ਕਰੈ,
ਅਕਾਲ ਪੁਰਖ ਵਾਹਿਗੁਰੂ ਰਾਜਾ ਜਾਣਦਾ ਵੀ ਇਹ ਜਿਹੜਾ ਜੀਵ ਹੈ ਦੁਖੀ ਹੋਇਆ ਕਾਮ ਕ੍ਰੋਧ ਤੋਂ, ਮੇਰਾ ਸਿਮਰਨ ਕਰ ਰਿਹਾ, ਮੈਨੂੰ ਚੇਤੇ ਕਰ ਰਿਹਾ ਹੈ।
ਪਰ ਉਹ ਸ਼ਰਨ ਮੇਰੀ ਹੋਏ ਆਰਤ,
ਕਾਮ ਕ੍ਰੋਧ ਲੋਹ ਹੰਕਾਰ ਆਦਿਕ ਬੈਰੀਆਂ ਤੋਂ ਦੁਖੀ ਹੋਇਆ, ਮੇਰੀ ਹੁਣ ਸ਼ਰਨ ਆ ਕੇ ਪਿਆ ਹੈ।
ਰਿਪ ਗਨ ਮਿਲੇ ਇਸੇ ਨਿਤ ਮਾਰਤ,
ਸਾਮੂਹ ਕਾਮ ਕਰੋ ਲੋ ਮੋਹ ਹੰਕਾਰ ਆਦਿਕ ਬੈਰੀ ਹੈ, ਮਿੜ ਕੇ ਹਮੇਸ਼ਾ ਇਹਨੂੰ ਮਾਰਦੇ ਆ, ਤੰਗ ਕਰਦੇ ਆ।
ਬਿਰਦ ਕਿਰਪਾਲ ਆਪਣੋ ਜਾਨਾ,
ਜਿਹੜਾ ਵਾਹਿਗੁਰੂ ਆ ਵੀ ਮੇਰਾ ਜਿਹੜਾ ਦਿਆਲੂ ਕਿਰਪਾਲੂ ਬਿਰਦ ਹੈ, ਮੇਰਾ ਧਰਮ ਹੈ ਜਿਹੜਾ ਸੰਪਰਕ ਹੋਵੇ ਉਹਦੇ ਤੇ ਦਿਆਲਤਾ ਕਿਰਪਾਲਤਾ ਕਰਨੀ।
ਕਰ ਹੈ ਮੁਕਤ ਸਭ ਬੰਧਨ ਹਨ,
ਵਾਹਿਗੁਰੂ ਦਿਆਲਤਾ ਕਿਰਪਾਲਤਾ ਵਾਲਾ ਬਿਰਧ ਜਾਣ ਕੇ ਉਹਦੇ ਤੇ ਰਹਿਮ ਕਰ ਦਿੰਦਾ ਹੈ, ਸਭ ਕਹਿੰਦੇ ਬੰਧਨ ਨਾਸ਼ ਕਰਕੇ ਉਹਨੂੰ ਮੁਕਤ ਕਰ ਦਿੰਦਾ, ਬੈਰੀਆਂ ਤੋਂ ਛੁਡਾ ਦਿੰਦਾ।
ਆਪ ਚਲ ਸੁਖ ਪ੍ਰਭ ਦਾਤਾ ਕਰੰਤੇ, ਆਪ ਚਲ ਸੁਖ ਪ੍ਰਭ ਦਾਤ ਕਰੰਤੇ,
ਵਾਹਿਗੁਰੂ ਜੀ ਹਨ ਕਹਿੰਦੇ ਅਚਲ ਪ੍ਰਭ ਜੀ ਦਾ ਜਿਹੜਾ ਸੁਖ ਹੈ ਇਹੋ ਜੀ ਦਾਤ ਦੇ ਦੇਣਾ ਕਰਦੇ।
ਇਹ ਫਲ ਹੋਤ ਨਾਮ ਸਿਮਰੰਤੇ,
ਜਿਹੜਾ ਵਾਹਿਗੁਰੂ ਰਾਜੇ ਦਾ ਨਾਮ ਸਿਮਰਿਆ ਹੋਇਆ ਮਹਾਨ ਫਲ ਹੁੰਦਾ, ਜਿਵੇਂ ਰਾਜੇ ਨੂੰ ਚੇਤ ਬੁਲਾਈਏ ਤੇ ਉਹ ਬੈਰੀਆਂ ਤੋਂ ਨਿਰਭੈ ਕਰਕੇ ਛਡਾ ਦਿੰਦਾ, ਸੁਖ ਦਿੰਦਾ। ਵਾਹਿਗੁਰੂ ਨੂੰ ਵਾਰ ਵਾਰ ਪੁਕਾਰੀਏ, ਯਾਦ ਕਰੀਏ, ਵਾਹਿਗੁਰੂ ਕਹਿੰਦੇ ਕਾਮ ਕਰੋ ਲੋ ਬੈਰੀਆਂ ਤੋਂ ਛੁਡਾ ਕੇ ਸੁਖ ਦਿੰਦਾ, ਮੁਕਤ ਕਰ ਦਿੰਦਾ।
ਸਤਿਗੁਰ ਕਹਿਓ ਤੋਹ ਜੋ ਤਰਕੈ,
ਗੁਰੂ ਮਹਾਰਾਜ ਕਹਿਣ ਲੱਗੇ ਜਿਹੜੇ ਤੈਨੂੰ ਵੀ ਇਹ ਤਰਕਾਂ ਕਰਦੇ ਜਿਹਦੇ ਨਾਮ ਜਪਦੇ ਆ ਹੋਇਆ ਵੀ ਨਾਮ ਨੀ ਜਪਣਾ ਚਾਹੀਦਾ, ਜੇ ਵਾਰ ਵਾਰ ਵੱਡੇ ਨੂੰ ਬੁਲਾਈਏ ਔਖਾ ਹੋ ਜਾਂਦਾ, ਖਿਝ ਜਾਂਦਾ, ਖੜ ਦਿੰਦਾ ਹੈ, ਇਹੋ ਜਿਹੀਆਂ ਹੋਇਤਾਂ ਕਰਦੇ ਐ ਤੈਨੂੰ।
ਪ੍ਰਭ ਸਿਮਰਨ ਤੇ ਪਾਏ ਜੋ ਫਰਕ ਹੈ,
ਪਰਮੇਸ਼ਰ ਦੇ ਖਰਕ ਸਿਮਰਨ ਕਰਨ ਵੱਲੋਂ ਜਿਹੜਾ ਕੋਈ ਵਿੱਚ ਪਾਉਂਦੇ ਵੀ ਇਹ ਨਹੀਂ ਕਰਨਾ ਚਾਹੀਦਾ।
ਨਿੰਦਕ ਪਾਮਰ ਸ਼ਤਰੂ ਸੋਏ,
ਉਹ ਤਾਂ ਕਹਿੰਦੇ ਬਹੁਤ ਵੱਡੇ ਨਿੰਦਕ ਹੈ, ਬਹੁਤ ਵੱਡੇ ਪਾਮਰ ਹੈ, ਬਹੁਤ ਵੱਡੇ ਕਹਿੰਦੇ ਦੁਸ਼ਮਣ ਹੈ ਤੇਰੇ, ਸਮਝ ਲਾ।
ਤਿੰਨ ਸਾਮ ਦੁਖਦ ਅਪਰ ਨਹਿ ਕੋਏ,
ਨਿੰਦਕ ਤੇ ਪਾਮਰ ਬੈਰੀ ਉਹਨਾਂ ਵਰਗਾ ਤਾਂ ਸੰਸਾਰ ਦੇ ਵਿੱਚ ਜੀਵ ਨੂੰ ਕੋਈ ਦੁੱਖ ਦੇਣ ਵਾਲਾ ਨਹੀਂ ਹੈ।
ਤਿੰਨ ਕੋ ਸੰਗ ਨ ਕਰੋ ਕਦਾਈ,
ਮਹਾਰਾਜ ਕਹਿੰਦੇ ਵੀ ਸਾਵਧਾਨ ਰਹਿਣਾ ਭਾਈ ਪਾਤਾ ਜੀ, ਇਹੋ ਨਿੰਦਕਾਂ ਦਾ ਪਾਮਰਾਂ ਦਾ
ਮਿਲਣ
ਕਰਨ ਵਾਲਿਆਂ ਦਾ ਕਦੇ ਵੀ ਤੂੰ ਸੰਗ ਨਹੀਂ ਕਰਨਾ ਹੈ। ਅੱਜ ਕੱਲ ਵੀ ਆ ਕਈ ਕਹਿੰਦੇ ਨਿਤ ਨੇ ਬਾਣੀ ਦਾ ਪਾਠ ਕਰਨ ਦੀ ਕੋਈ ਲੋੜ ਨਹੀਂ ਹੈ, ਇਹ ਐਵੇਂ ਧੋਤਾ ਰੱਟੀ ਹੈ ਕੀ ਹੈ। ਕਹਿੰਦੇ ਬਾਣੀ ਤਾਂ ਕਮਾਉਣੀ ਚਾਹੀਦੀ ਹੈ, ਬਾਣੀ ਦਾ ਪਾਠ ਕਰਨ ਦਾ ਕੋਈ ਲਾਭ ਲੋਭ ਨਹੀਂ ਹੈ। ਆਹ ਵਿਚਾਰ ਕਰ ਲੋ ਬਾਣੀ ਕੀ ਕਹਿੰਦੀ ਹੈ, ਕਮਾ ਲੋ, ਬਾਰ ਬਾਰ ਕੀ ਪੜ੍ਹਨ ਦੀ ਲੋੜ। ਹੁਣ ਛੇਵੇਂ ਪਾਤਸ਼ਾਹ ਤੋਂ ਉੱਠ ਕੇ ਤੜਕੇ ਪੜ੍ਹਦੇ ਹੁੰਦੇ ਸੀ ਤੇ ਬੋਲਦੇ ਵੀ ਨਹੀਂ ਸੀ, ਜਿੰਨਾ ਦਾ ਜਿੰਨਾ ਚਿਰ ਬਾਣੀ ਦਾ ਨਿਤਨੇਮ ਕਰਦੇ ਆ। ਪਿੱਛੇ ਇਤਿਹਾਸ ਵਿੱਚ ਆਇਆ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਉਹ ਸੁਖਮਨੀ ਸਾਹਿਬ ਦਾ ਬਾਣੀ ਦਾ ਨਿਤਨੇਮ ਕਰ ਰਹੇ ਸੀ, ਇੱਧਰ ਮੀਆਂ ਮੀਰ ਪੀਰ ਦੀ ਸੰਗਤ ਕਰਨ ਵਾਲੀ ਜਿਹੜੀ ਮਾਤਾ ਕੌਲਾ ਹੈ ਜਿਹਨੂੰ ਨਾਮ ਦਾ ਰੰਗ ਚੜਿਆ ਸੀ, ਇਹ ਵਿਵਲ ਹਾਲਤ ਵਿੱਚ ਪਏ ਸਨ। ਉਸ ਵੇਲੇ ਸਤਿਗੁਰੂ ਸਾਹਿਬ ਜੀ ਇਹਦੇ ਪ੍ਰੇਮ ਦੀ ਖਿੱਚ ਕਰਕੇ ਫਿਰ ਬਾਣੀ ਦਾ ਨਿਤਨੇਮ ਕਰਦੇ ਕਰਦੇ ਹੀ ਉੱਥੋਂ ਉੱਠ ਖੜੋਤੇ ਸਨ ਤੇ ਇਸੇ ਤਰ੍ਹਾਂ ਸੁਖੂ ਨੇ ਪੜ੍ਹਦਿਆਂ ਪੜ੍ਹਦਿਆਂ ਹੀ ਜਿੱਥੇ ਧਰਤੀ ਤੇ ਲਿਟੇ ਪਏ ਸਨ, ਉੱਥੇ ਜਾ ਕੇ ਕੋਲ ਬੈਠ ਗਏ। ਸੁਖਮਨੀ ਸਾਹਿਬ ਦਾ ਜਿੰਨਾ ਚਿਰ ਭੋਗ ਨਹੀਂ ਪਿਆ ਉਹਨਾਂ ਚਿਰ ਮਹਾਰਾਜ ਬੋਲੇ ਨਹੀਂ ਸੀ। ਫਿਰ ਸਮਾਪਤੀ ਕਰਕੇ ਇਹਦੇ ਨਾਲ ਗੱਲ ਕੀਤੀ ਸੀ, ਜਾਣੀ ਇੰਨਾ ਮਹਾਰਾਜ ਦਾ ਨਿਤਨੇਮ ਵੀ ਜਿੰਨਾ ਚਿਰ ਕਰਦੇ ਸੀ ਕਿਸੇ ਨਾਲ ਗੱਲ ਨਹੀਂ ਕਰਦੇ ਸੀ। ਹੁਣ ਅੱਜ ਦੇ ਸਿੱਖ ਕਹਿੰਦੇ ਬਾਣੀ ਦਾ ਨਿਤਨੇਮ ਕਰਨਾ ਨਹੀਂ ਚਾਹੀਦਾ। ਹੁਣ ਗੁਰੂ ਹਰਗੋਬਿੰਦ ਸਾਹਿਬ ਦੇ ਬਚਨ ਨੂੰ ਮੰਨੀਏ ਕਿ ਇਹਨਾਂ ਲਾਣੇ ਨੂੰ ਮੰਨੀਏ। ਜਿਵੇਂ ਟੁੱਟਰਾ ਉਸ ਵੇਲੇ ਕਰਦੇ ਸੀ ਅੱਜ ਵੀ ਇਹੀ ਕਰਦੇ ਨੇ, ਕਹਿੰਦੇ ਕੋਈ ਨਿਤਨੇਮ ਦੀ ਕਰਨ ਦੀ ਲੋੜ ਨਹੀਂ ਹੈ। ਬਸ ਮਹਾਰਾਜ ਦੇ ਦਿਨ ਕਦੇ ਰੋਜ਼ ਜਾ ਕੇ ਜਿਹੜਾ ਮੱਥਾ ਟੇਕਣਾ ਹੈ, ਕਹਿੰਦੇ ਹੁਕਮਨਾਮਾ ਲੈਣਾ ਹੈ, ਇਹਦਾ ਵੀ ਕੋਈ ਫਾਇਦਾ ਨਹੀਂ ਹੈ। ਟਿਠਿਆ ਮੁਕਤ ਨਾ ਹੋਵੇ ਜਿਸ ਚਿਰ ਸ਼ਬਦ ਨਾ ਕਰੇ ਵਿਚਾਰ ਇਹੋ ਜਿਹੀਆਂ ਟੁੱਚਰਾਂ। ਕਹਿੰਦੇ ਨਿਰਾ ਦੇਖਣ ਨਾਲ ਨਹੀਂ ਮੁਕਤ ਹੋਣਾ ਹੈ, ਫਿਰ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਲਏ ਤੇ ਜਿੰਨਾ ਚਿਰ ਕੋਈ ਸ਼ਬਦ ਹੀ ਵਿਚਾਰ ਨਹੀਂ ਕਰਦਾ ਉਹਨਾਂ ਚਿਰ ਨਹੀਂ। ਜੇ ਸ਼ਬਦ ਗੁਰੂ ਮਹਾਰਾਜ ਦੇ ਦਰਸ਼ਨ ਕਰੂ ਤੇ ਫੇਰ ਹੀ ਸ਼ਬਦ ਦੀ ਵਿਚਾਰ ਕਰੂਗਾ, ਜੇ ਗੁਰੂ ਮਹਾਰਾਜ ਕੋਲ ਆਉਣਾ ਹੀ ਨਹੀਂ ਤੇ ਕਿਹੜਾ ਭੜੂਗਾ ਵਿਚਾਰ ਕਰੂਗਾ। ਜਿਹੜਾ ਇੱਥੇ ਅਸੀਂ ਆਵਾਂਗੇ ਤੇ ਬੈਠਾਂਗੇ ਸ਼ਬਦ ਦੀ ਵਿਚਾਰ ਉਹ ਘਰੇ ਹੋਊਗੀ ਬੈਠ ਕੇ, ਤੇ ਸੁੱਤਿਆਂ ਪਿਆ ਲਾਮੀਆਂ ਤਾਰ ਕੇ ਹੋਣਗੇ। ਪਰ ਇਹ ਮੂਰਖ ਲਾਣਾ ਨਾ ਇਹਨਾਂ ਨੇ ਆਪ ਨਿੱਤ ਕਰਨਾ ਨਾ ਕਿਸੇ ਨੂੰ ਕਰਨ ਦੇਣਾ। ਜਿੰਨੇ ਆ ਮਿਸ਼ਰੀਏ ਨਾ ਇਹਦਾ ਕਹਿੰਦੇ ਕੋਈ ਫਾਇਦਾ ਫੁਦਾ ਨਹੀਂ, ਐਵੇਂ ਵਾਧੂ ਹੈ, ਨਾ ਨਹਾਉਣ ਦਾ ਫਾਇਦਾ ਕੋਈ, ਨਾ ਨਿਤਨੇਮ ਦਾ, ਐਵੇਂ ਵਾਧੂ ਟੋਟਾ ਰੱਟੀ। ਬਸ ਕਮਾਉਣਾ ਚਾਹੀਦਾ ਹੈ ਸ਼ਬਦ, ਤੇ ਇਹਨਾਂ ਨੂੰ ਪੁੱਛੇ ਵੀ ਤੁਸੀਂ ਕਮਾ ਲਿਆ, ਇਹ ਆਪਣੇ ਕੋਲ ਤਾਂ ਤੁਹਾਡੇ ਕੁਝ ਨਹੀਂ। ਜਿੰਨਾ ਚਿਰ ਸ਼ਬਦ ਪੜੂ ਨਹੀਂ ਬਾਣੀ ਪੜੂ ਨੂੰ ਕਮਾਓ ਕੀ, ਲੈ ਊੜਾ ਆੜਾ ਨਹੀਂ ਪੜਦਾ ਕੋਈ ਪਹਿਲਾਂ, ਤੇ ਉਹ ਕੋਈ ਡਿਗਰੀ ਲੈ ਲੂਗਾ ਉਹ ਵੀ ਪੜ੍ਹਨਾ ਹੀ ਪੂੜਾ ਆੜਾ, ਫਿਰ ਹੀ ਆ ਪੜੂਗਾ ਮੁੱਢ ਚੜੂਗਾ ਪੜ੍ਹਨ ਤੋਂ ਸ਼ੁਰੂ ਕਰੂਗਾ। ਤਗਾ ਹੋ ਕੇ ਪਕਾ ਘਰੇ ਜਾ ਕੇ ਵੀ ਉਹਨੂੰ ਕਹਿੰਦੇ ਤੂੰ ਆਹ ਲਿਖ ਦੇ, ਤੈਨੂੰ ਤਾਂ ਸੰਥਿਆ ਤੈਨੂੰ ਇਹ ਪਕਾ ਕੇ ਆਉਣੀ, ਪੜ੍ਹ ਕੇ ਆਉਣੀ, ਜੈਨ ਚ ਬਿਠਾ ਕੇ ਆਉਣੀ ਹੈ। ਜਿਹੜਾ ਪੜ੍ਹੀ ਜਾਂਦਾ ਮੁਹਾਰ ਨਹੀਂ ਊੜਾ ਆੜਾ, ਫਿਰ ਦੂਜੀਆਂ ਕਿਤਾਬਾਂ ਪੜ੍ਹੀ ਤੁਰੀ ਜਾਂਦਾ ਹੈ। ਸਾਡੇ ਸਾਹਮਣੇ ਆ ਪੜ੍ਹ ਪੜ੍ਹ ਕੇ ਕੋਈ ਵਕੀਲ ਬਣ ਜਾਂਦਾ, ਕੋਈ ਜੱਜ ਬਣ ਜਾਂਦਾ, ਕੋਈ ਕੁਝ ਬਣ ਜਾਂਦਾ, ਹੈਡ ਮਾਸਟਰ ਪ੍ਰਿੰਸੀਪਲ ਪ੍ਰੋਫੈਸਰ ਸਭ ਪੜ ਪੜ ਬਣਦੇ। ਜੇ ਉਹਨਾਂ ਨੂੰ ਕਹੇ ਨਾ ਜੀ ਇਹ ਕੋਈ ਪੜ੍ਹਨ ਦਾ ਫਾਇਦਾ ਨਹੀਂ, ਬਸ ਕਮਾਓ, ਲੋੜ ਨਹੀਂ ਹੈਗਾ, ਦੇਖ ਲਾਂਗੇ ਵੀ ਉਹ ਆਪ ਨਹੀਂ, ਉਹ ਵੀ ਅਨਪੜ੍ਹ ਉੱਲੂ ਰਹਿ ਜਾਣਗੇ। ਪੜ ਪੜ ਕੇ ਸਾਰਾ ਕੁਝ ਹੁੰਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਵੀ ਜਿਹੜੇ ਇਹੋ ਜਿਹੇ ਹੁਜਦਾ ਕਰਨ ਵਾਲੇ ਵੀ ਵਾਹਿਗੁਰੂ ਵਾਹਿਗੁਰੂ ਜਪਣ ਦਾ ਕੋਈ ਫਾਇਦਾ ਨਹੀਂ, ਜਿਹੜਾ ਬਾਹਰਾ ਜਪੋਗੇ ਬਾਹਰਾ ਚੇਤਨ ਵੀ ਰੱਬ ਗੁੱਸੇ ਹੋ ਜਾਊਗਾ। ਇਸ ਤਰ੍ਹਾਂ ਨਹੀਂ, ਇਹ ਤਾਂ ਜਿਵੇਂ ਕੋਈ ਗਰੀਬ ਹੋਵੇ ਤੰਗ ਕੀਤਾ ਹੋਵੇ, ਉਹ ਰਾਜੇ ਅੱਗੇ ਫਰਿਆਦਾਂ ਕਰਦਾ ਵੀ ਬੈਰੀ ਤੰਗ ਕਰਦੇ ਮੈਨੂੰ ਛਿੜਾਓ, ਰਾਜਾ ਫਰਿਆਦ ਸੁਣ ਕੇ ਛਿੜਾ ਦਿੰਦਾ ਹੈ। ਨਹੀਂ ਤਾਂ ਰਾਜੇ ਦੇ ਕੋਲ ਰਹਿਣ ਵਾਲੇ ਜਿਹੜੇ ਨੇੜੇ ਰਹਿਣ ਵਾਲੇ ਉਹੀ ਸੁਣ ਲੈਣ ਤੇ ਉਹੀ ਦਬਕਾ ਦੇ ਦਿੰਦੇ ਵੀ ਪਤਾ ਇਹਨੂੰ ਤੰਗ ਕਰਨਾ ਨਹੀਂ ਮਾਰਾਂਗੇ ਤੁਹਾਨੂੰ, ਉਹ ਵੀ ਹਟਾ ਦਿੰਦੇ। ਇਸ ਕਰਕੇ ਜਿਹੜੇ ਕੋਈ ਜਪਣ ਵਾਲੇ ਹੈ ਉਹ ਵੀ ਇਹ ਸਹਾਇਤਾ ਕਰਦੇ ਹਨ। ਇਸ ਕਰਕੇ ਵੀ ਇਹੋ ਜਿਹੇ ਨਿੰਦਕ ਪਾਵਰਾਂ ਦਾ ਤਾਂ ਸੰਗ ਨਹੀਂ ਕਰਨਾ ਹੈ, ਜਿਵੇਂ ਕਬੀਰ ਜੀ ਨੇ ਕਿਹਾ ਸਾਕਤ ਸੰਗ ਨਾ ਕੀਜੀਏ ਦੂਰੇ ਜਾਈਏ ਭਾਗ, ਵਾਸਨ ਕਾਰੋ ਪਰਸੀਏ ਤਾਂ ਕੁਛ ਲਾਗੈ ਦਾ। ਵੀ ਇਹੋ ਜਿਹੇ ਰੱਬ ਤੋਂ ਟੁੱਟੇ ਉਹਨਾਂ ਦਾ ਸੰਗ ਨਹੀਂ ਕਰਨਾ, ਦੇਖ ਕੇ ਕਹਿੰਦੇ ਦੂਰੋਂ ਭੱਜ ਜਾਣਾ ਚਾਹੀਦਾ। ਕਿਸੇ ਨੇ ਕਿਹਾ ਕਬੀਰ ਜੀ ਚਲੋ ਜੇ ਨੇੜੇ ਹੋ ਕੇ ਖੜ ਜਾਂਗੇ ਫੇਰ ਕੀ ਹੋ ਜਾਊ। ਕਹਿਣ ਲੱਗੇ ਵਾਸਨ ਕਾਰੋ ਪਰਸੀਏ, ਜਿਹੜਾ ਅੰਦਰੋਂ ਬਾਹਰੋਂ ਕਾਲਾ ਭਾਂਡਾ ਹੈ ਨਾ, ਕਹਿੰਦੇ ਉਹਦੇ ਕੋਲ ਖੜ ਜਾਓ, ਛੋ ਜਾਊ ਹਵਾ ਦਾ ਬੱਲਾ ਜਾ ਕੇ, ਦਾਗ ਲੱਗ ਜਾਊਗਾ, ਕਲਸ ਲੱਗ ਜਾਊਗੀ। ਇਸ ਤਰ੍ਹਾਂ ਕੋਈ ਨਾ ਕੋਈ ਉਹ ਤੁਹਾਨੂੰ ਇਹੋ ਜਿਹੀ ਗੱਲ ਕਹਿ ਜਾਣਗੇ, ਤੁਹਾਡੇ ਤੇ ਪ੍ਰਭਾਵ ਪੈਣਾ, ਸਮਝੋ ਤੁਲੰਕ ਲੱਗ ਗਿਆ, ਤੁਸੀਂ ਉਧਰੋਂ ਸ਼ੁਭ ਕਰਨ ਵੱਲੋਂ ਹਟ ਜਾਓਗੇ। ਇਸ ਕਰਕੇ ਮਹਾਰਾਜ ਕਹਿੰਦੇ ਉਹਨਾਂ ਤੋਂ ਪਰੇ ਰਹਿਣਾ, ਉਹਨਾਂ ਦੀ ਗੱਲ ਨਹੀਂ ਸੁਣਨੀ ਹੈ।
ਮਿਲਨ ਬੋਲਨੇ ਪਾਪ ਉਪਾਈ,
ਮਹਾਰਾਜ ਕਹਿੰਦੇ ਇਹੋ ਜਿਹੜੇ ਨਿੰਦਕ ਹੈ ਗੁਰੂ ਕੇ, ਭਾਂਬਰ ਦੁਸ਼ਟ ਲੋਕ ਹੈ, ਉਹਨਾਂ ਨਾਲ ਤਾਂ ਮਿਲਣ ਨਾਲ, ਉਹਨਾਂ ਦੀ ਗੱਲ ਸੁਣਨ ਨਾਲ ਹੀ ਪਾਪ ਲੱਗਦਾ ਹੈ।
कह तरका निश्चे ते गेरत
के वाहिगुरु नाम ते तरका करके हुजता करके जिड़ा नाम दे उपर गुरु दे उपर भरोसा हुंदा ओ तों डेग दिंदे हन
अपर जमंद मती मह प्रेरत
ओ जिहड़ियां पैड़ियां मत्तां ना उन्हां विच प्रेर दिंदे पुठे पासे ला दिंदे हन
तज है न बिशै रहै मन लाग
आओ फिर जिहड़ा उन्हां दे मगर लग जांदा ओ विशियां नूं नहीं छड़दा ते मन ओहदा ओहदे विच लगा रहिंदा
तौ विशियन के संगी त्याग
गुरु साहिब जी कहण लगे जे वी ते सुन विशे विकार नहीं ना छड़े जांदे मन दे अंदर विशे फुरदे रहिंदे है ਤਾਂ ਜਿਹੜੇ ਵਿਸ਼ਿਆਂ ਨੂੰ ਭੋਗਣ ਵਾਲੇ ਆ ਉਹਨਾਂ ਦਾ ਵਿਸ਼ਈਆਂ ਦਾ ਖਹਿੜਾ ਛੱਡਦੇ ਜਿਹੜੇ ਵਿਕਾਰੀ ਲੋਕ ਆ ਉਹਨਾਂ ਤੋਂ ਪਾਸੇ ਰਹਿ
ਤਿੰਨ ਕੀ ਸੰਗਤ ਕਬ ਹੈ ਨਾ ਕਰੈ
ਕਹਿੰਦੇ ਜੇ ਮਨ ਵਿੱਚ ਵਿਸ਼ੇ ਫੁਰਦੇ ਆ ਚਲੋ ਫੁਰੀ ਜਾਣ ਜਿਹੜੇ ਕੋਈ ਵਿਕਾਰਾਂ ਵਿੱਚ ਲੱਗੇ ਆ ਉਹਨਾਂ ਤੋਂ ਪਰੇ ਰਹਿ ਇਸ ਕਰਕੇ ਫਿਰ ਤੂੰ ਬਚ ਜਾਏਗਾ ਉਹਨਾਂ ਦੀ ਸੰਗਤ ਕਦੇ ਨੀ ਕਰਨੀ ਹੈ
ਤਿੰਨ ਕੋ ਤਜਨ ਸਦਾ ਹਿਤ ਧਾਰੈ
ਜਿਹੜੇ ਵਿਕਾਰੀ ਪੁਰਖ ਉਹਨਾਂ ਨੂੰ ਛੱਡਣਾ ਉਹਦੇ ਵਿੱਚ ਹੀ ਆਪਣਾ ਪ੍ਰੇਮ ਰੱਖੇ ਵਿਕਾਰੀਆਂ ਦੇ ਨੇੜੇ ਨਾ ਜਾਵੇ
ਸੁਣ ਭਾਨੇ ਪੁੱਛਿਓ ਇਹ ਕਹਾ
ਉਸ ਵੇਲੇ ਭਾਈ ਭਾਨਾ ਜੀ ਨੇ ਸੁਣ ਕੇ ਕਿਹਾ ਕਿ ਮਹਾਰਾ ਇਹ ਭਲਾ ਤੁਸੀਂ ਕੀ ਕਹਿ ਦਿੱਤਾ ਹੈ
ਵਿਸ਼ਿਆਂ ਤੇ ਵਿਸ਼ਈ ਰਿਪ ਮਹਾ
ਜਿਹੜੇ ਵਿਸ਼ੇ ਵਿਕਾਰ ਉਹਨਾਂ ਨੂੰ ਜਿਹੜੇ ਵਿਸ਼ਿਆਂ ਨੂੰ ਭੁੱਲਣ ਵਾਲੇ ਉਹ ਜ਼ਿਆਦਾ ਵੱਡੇ ਬੈਰੀ ਹੈ
ਕਾਰਨ ਵਿਸ਼ੇ ਪਰਤ ਹੈ ਜਾਣੇ
ਜਿੰਨੇ ਵਿਸ਼ੇ ਹੈ ਵਿਕਾਰ ਹੈ ਉਹ ਤਾਂ ਸਾਰੇ ਦੁੱਖਾਂ ਦੇ ਕਾਰਨ ਕਹਿੰਦੇ ਜਾਣੇ ਪੈਂਦੇ
ਵਿਸ਼ਿਆਂ ਭੁਗਤਾ ਕਾਜ ਸਮਾਨੇ
ਜਿਹੜੇ ਵਿਸ਼ਿਆਂ ਨੂੰ ਭੁੱਲਣ ਵਾਲੇ ਜਿਵੇਂ ਕਾਰਨ ਤੋਂ ਅੱਗੇ ਕਾਰਜ ਹੁੰਦਾ ਉਹਦੇ ਤੁਲ ਹਨ
ਸੁਣ ਸ੍ਰੀ ਹਰਗੋਬਿੰਦ ਉਚਾਰੇ
ਦੁਬਾਰਾ ਕਹਿੰਦੇ ਹਾਂ ਵੀ ਵਿਸ਼ਿਆਂ ਨਾਲੋਂ ਵਿਕਾਰੀ ਜ਼ਿਆਦਾ ਖਤਰਨਾਕ ਉਹ ਬਚਨ ਕਿਹਾ ਇਸ ਨੂੰ
ਕਾਰਨ ਅਗਨ ਦੇ ਤਨ ਜਾਰੇ
ਜਿਹੜੀ ਅਗਨੀ ਹੈ ਉਹ ਕਾਰਨ ਸਮਝ ਲਾ ਵੀ ਜਿਹੜਾ ਅਗਨੀ ਦੇ ਨੇੜੇ ਜਾਂਦਾ ਉਹਦੇ ਸਰੀਰ ਨੂੰ ਉਹ ਸਾੜ ਦਿੰਦੀ ਹੈ
ਤਿਸ ਅਗਨੀ ਤੇ ਲੋਹ ਤਪਾਵਾ
ਵੀ ਜੇ ਉਹ ਅੱਗ ਦੇ ਨਾਲ ਲੋਹੇ ਨੂੰ ਕੋਈ ਤਪਾਇਆ ਹੋਵੇ ਲੋਹੇ ਨੂੰ ਗਰਮ ਕੀਤਾ ਹੋਵੇ ਲਾਲੋ ਲਾਲ ਕੀਤਾ
ਲਾਲ ਵਿਸਾਲ ਭਇਓ ਚਲ ਕਾਵਾ
ਉਹ ਕਹਿੰਦੇ ਅੱਗ ਦੇ ਨਾਲ ਲਾਲੋ ਲਾਲ ਹੋ ਜਾਂਦਾ ਬੜਾ ਕਹਿੰਦੇ ਝਲਕਦਾ ਦੌਂਕਾ ਮਾਰਦਾ ਹੈ
ਅਗਨੀ ਤੇ ਹੋਏ ਤੇਜ ਮਹਾਨੇ
ਦੇਖ ਲੋ ਕਹਿੰਦੇ ਜਿਹੜਾ ਲੋਹਾ ਹੈ ਨਾ ਅੱਗ ਦੇ ਨਾਲ ਵੀ ਉਹਦੇ ਵਿੱਚੋਂ ਜ਼ਿਆਦਾ ਤੇਜ਼ੀ ਆ ਜਾਂਦੀ ਉਹ ਜ਼ਿਆਦਾ ਖਤਰਨਾਕ ਹੁੰਦਾ ਹੈ
ਸਹ ਨਹ ਸਕੀਏ ਸਕੀਅਤ ਨੇਰ ਨਠਾਨੇ
ਜਿਹੜਾ ਲੋਹਾ ਗਰਮ ਕੀਤਾ ਉਹਦਾ ਕਹਿੰਦੇ ਤੇਜ ਸਹਾਰ ਨਹੀਂ ਸਕੀਦਾ ਨੇੜੇ ਨਹੀਂ ਹੋ ਸਕੀਦਾ ਮਾੜਾ ਜਿਹਾ ਸਰੀਰ ਨਾਲ ਛੁੜੇ ਉੱਥੇ ਹੀ ਉਹ ਸਾੜ ਦਿੰਦਾ ਹੁੰਦਾ ਲੋਹਾ ਗਰਮ
ਤਿਉ ਵਿਸ਼ਈ ਵਿਸ਼ਿਆਂ ਤੇ ਭਇਓ
ਇਸੇ ਤਰ੍ਹਾਂ ਕਹਿੰਦੇ ਜਿਹੜੇ ਵਿਸ਼ੇ ਵਿਕਾਰ ਹੈ ਉਹਨਾਂ ਤੋਂ ਜਿਹੜਾ ਵਿਸ਼ਈ ਹੋ ਗਿਆ ਵਿਸ਼ਿਆਂ ਨੂੰ ਭੋਗਣ ਵਾਲਾ ਹੋ ਗਿਆ ਅਗਨੀ ਦੇ ਜਿਵੇਂ ਅਗਨੀ ਦੇ ਨਾਲ ਲੋਹਾ ਗਵਰਮ ਕਰਮ ਕੀਤਾ ਜ਼ਿਆਦਾ ਖਤਰਨਾਕ ਹੁੰਦਾ ਹੈ
ਬੰਦ ਮਾਨ ਕਿਮ ਨਹ ਮੁਕਤਯੋ
ਉਹ ਵੱਜਿਆ ਰਹਿੰਦਾ ਉਹ ਕਿਵੇਂ ਵੀ ਛੁੱਟਦਾ ਨਹੀਂ ਹੈ
ਤਿੰਨ ਕੀ ਸੰਗਤ ਦੇ ਗਿਰਾਏ
ਉਹਨਾਂ ਵਿਕਾਰਿਆਂ ਦੀ ਜਿਹੜਾ ਕੋਈ ਸੰਗਤ ਕਰਦਾ ਉਹਨੂੰ ਵੀ ਉਹ ਵੀ ਉਹਨੂੰ ਵੀ ਉਹ ਸੁੱਟ ਦਿੰਦਾ ਹੈ ਮਾੜੇ ਪਾਸੇ
ਸ਼ੁਭ ਪਦ ਕੋ ਨਾ ਅਰੂਢਨ ਪਾਏ
ਵਿਕਾਰੀਆਂ ਬਦਮਾਸ਼ਾਂ ਵਿੱਚ ਬਹਿੰਦਾ ਉਹ ਕਹਿੰਦੇ ਚੰਗੇ ਅਹੁਦੇ ਤੇ ਨਹੀਂ ਛੱਡਣਾ ਪਾਉਂਦਾ ਚੰਗੇ ਅਹੁਦੇ ਤੇ ਨਹੀਂ ਪੋ ਬੈਠਦਾ ਹੈ
ਜਿਮ ਧਾਰਵਰ ਕੋ ਬਹੁ ਫਲ ਲਾਗੇ
ਜਿਵੇਂ ਵੀ ਭਾਈ ਭਾਨਾ ਬਿਰਖ ਨੂੰ ਬਹੁਤੇ ਫਲ ਲੱਗੇ ਹੋਣ
ਬਾਓ ਲੱਗੇ ਜਿਨ ਤਿਆ ਸਾਖਾ ਤਿਆ
ਇਹਨਾਂ ਨੇ ਕਹਿੰਦੇ ਹਵਾ ਦੇ ਲੱਗਣ ਕਰਕੇ ਫਲਾਂ ਨੇ ਬਿਰਸ਼ ਦਾ ਸਾਰ ਛੱਡ ਦਿੱਤਾ
ਸੁਗੰਧਾ ਹੋਏ ਜਾਏ ਨਾ ਪਾਕੇ
ਦੇਖ ਲੋ ਹਵਾ ਦੇ ਲੱਗਣ ਨਾਲ ਜਿਨ੍ਹਾਂ ਫਲਾਂ ਨੇ ਕਹਿੰਦੇ ਬਿਰਸ਼ ਦੀ ਟਾਹਣੀ ਦਾ ਸਾਰ ਛੱਡ ਦਿੱਤਾ ਜਾਣੀ ਬਿਰਸ਼ ਨੂੰ ਪਰੇ ਹੋ ਗਏ ਉਹ ਗੰਦੇ ਹੋ ਜਾਂਦੇ ਫਲ ਤੇ ਉਹ ਪੱਕਣਾਮ ਨੀ ਕਰਦੇ ਹਨ ਕੱਚੇ ਰਹਿ ਜਾਂਦੇ ਫਲ
ਕਾਚੇ ਗਿਰਿਓ ਨਾ ਰਸ ਪਾਰ ਵਾਕੇ
ਜਿਹੜਾ ਹਵਾ ਨਾਲ ਕੱਚਾ ਫਲ ਡਿਗਿਆ ਉਹਦੇ ਵਿਚ ਕਹਿੰਦੇ ਪੱਕੇ ਵਰਗਾ ਫਲ ਥੋੜੋ ਭਰਦਾ
ਬਾਇਓ ਆਦ ਜਿਨ ਬਿਘਨ ਨਾ ਪਾਇਓ
ਜਿਨ੍ਹਾਂ ਨੂੰ ਕਹਿੰਦੇ ਫਲਾਂ ਨੂੰ ਹਵਾ ਆਦਿਕ ਦਾ ਕੋਈ ਵਿਘਨ ਨੀ ਨਾ ਹੋਇਆ ਉਹ ਨੀ ਟੁੱਟੇ ਹਨ
ਦਿੜ ਸੰਗੀ ਕੈ ਦਿੜ ਸਾਖਾ ਕੈ ਸੰਗੀ ਰਹੇ
ਟਾਹਣੀਆਂ ਦੇ ਨਾਲ ਚੰਗੀ ਤਰ੍ਹਾਂ ਪੱਕੇ ਤਰ੍ਹਾਂ ਲੱਗੇ ਰਹਿੰਦੇ ਫਲ
ਸੋ ਤਾਰਵਰ ਤੇ ਰਸ ਕੋ ਪਾਵੇ
ਜਿਹੜੇ ਫਲ ਹੈ ਬ੍ਰਿਸ਼ਤੇ ਵਿੱਚੋਂ ਰਸ ਪਾਈ ਜਾਂਦੇ
ਪਾਕੇ ਨੀਮ ਮਧੁਰ ਹੋਏ ਜਾਵੇ
ਪਹਿਲਾਂ ਵੇਖ ਲੋ ਫਲ ਕੌੜੇ ਹੁੰਦੇ ਹੈ ਪੱਕ ਕੇ ਮਿੱਠੇ ਹੋ ਜਾਂਦੇ
ਗੁਰਬਾਨੀ ਸ਼ਾਖਾ ਤਿਮ ਲਾਗੇ
ਇਸੇ ਤਰ੍ਹਾਂ ਕਹਿੰਦੇ ਜਿਹੜੀ ਧੁਰ ਕੀ ਬਾਣੀ ਸੱਚ ਕੀ ਬਾਣੀ ਬਿਰਸ਼ ਜਿਹੜਾ ਪਰਮੇਸ਼ਰ ਹੈ ਜਿਹੜੀ ਗੁਰਬਾਣੀ ਹੈ ਕਹਿੰਦੇ ਉਹਦੀ ਟਾਹਣੀ ਹੈ ਜਿਹੜੇ ਗੁਰਬਾਣੀ ਰੂਪ ਟਾਹਣੀ ਨਾਲ ਲੱਗੇ ਰਹਿੰਦੇ ਜੁੜੇ ਰਹਿੰਦੇ ਆ ਫਲ ਵਾਂਗ ਗੁਰਸਿੱਖ
ਤਰਕੈ ਨਿੰਦਕ ਸੁਣ ਜੋ ਤਿਆਗੇ
ਜਿਹੜਾ ਨਿੰਦਕ ਤਰਕਾਂ ਕਰਦੇ ਜਿਵੇਂ ਹਵਾ ਵਗਣੀ ਹੁੰਦੀ ਹੈ ਹਵਾ ਲੱਗਿਆ ਹੋਇਆ ਫਲ ਛੱਡ ਜਾਂਦੇ ਨੇ ਹੇਠਾਂ ਇਸ ਤਰ੍ਹਾਂ ਕੋਈ ਨਿੰਦਕਾਂ ਦੀਆਂ ਤਰਕਾਂ ਸੁਣ ਕੇ ਜਿਹੜਾ ਬਾਣੀ ਦਾ ਆਸਰਾ ਛੱਡ ਜਾਂਦੇ ਬਾਣੀ ਦਾ ਨਿਤਨੇਮ ਕਰਨੋਂ ਹਟ ਜਾਂਦੇ
ਪਰਮੇਸ਼ਰ ਤਰਕੋ ਰਸ ਪਾਏ ਨਾ
ਉਹ ਪਰਮੇਸ਼ਰ ਜਿਹੜਾ ਇੱਕ ਬਿਰਸ਼ ਵਾਂਗ ਹੈ ਉਹਦਾ ਜਿਹੜਾ ਰਸ ਹੈ ਆਨੰਦ ਹੈ ਉਹ ਨਹੀਂ ਪਾ ਸਕਦੇ
ਗੰਦੇ ਜਨਮ ਮਰਨ ਦੁੱਖ ਆਏ ਨਾ
ਜਿਵੇਂ ਬਿਰਸ਼ ਨਾਲੋਂ ਫਲ ਟੁੱਟ ਜੇ ਉਹ ਗੰਦਾ ਹੋ ਜਾਂਦਾ ਇਸੇ ਤਰ੍ਹਾਂ ਜਿਹੜਾ ਪਰਮੇਸ਼ਰ ਨਾਲੋਂ ਟੁੱਟ ਜਾਏ ਉਹ ਜਨਮ ਮਰਨ ਦਾ ਦੁੱਖ ਜਿਹੜਾ ਨਰਕ ਪਾਉਂਦੇ
ਲੱਗੇ ਰਹੇ ਸੋ ਲੇ ਰਸ ਗਿਆਨ
ਜਿਹੜੇ ਗੁਰਬਾਣੀ ਰੂਪ ਟਾਹਣੀ ਨਾਲ ਲੱਗੇ ਰਹਿੰਦੇ ਹਨ ਜੁੜੇ ਲੈਂਦੇ ਉਹ ਕਹਿੰਦੇ ਗਿਆਨ ਦਾ ਰਸ ਲੈ ਲੈਂਦੇ
ਮਧੁਰ ਮੁਕਤ ਹੋਏ ਬੰਧਨ ਹਾਨ
ਜਿਹੜਾ ਬੰਧਨਾਂ ਨੂੰ ਨਾਸ ਕਰ ਲੈਣਾ ਮੁਕਤ ਹੋ ਜਾਣਾ ਇਹ ਸਮਝ ਲੋ ਮਿੱਠੇ ਹੋ ਜਾਣਾ ਮਿਠਾਸ ਭਰ ਜਾਂਦੀ ਉਹਨਾਂ ਦੇ ਅੰਦਰ
ਤਿਉ ਭਾਨਾ ਤੁਮ ਸੁਣ ਕੇ ਤਰਕ
ਭਾਈ ਭਾਨਾ ਤੂੰ ਨਿੰਦਕਾਂ ਪਾਵਰਾਂ ਦੀਆਂ ਤਰਕਾਂ ਦੇ ਵਚਨ ਸੁਣ ਕੇ
ਪਰਮੇਸ਼ਰ ਸੋ ਕਰੋ ਨਾ ਫਰਕ
ਜਿਹੜਾ ਪਰਮੇਸ਼ਰ ਹੈ ਬਿਰਸ਼ ਵਾਂਗ ਉਹਦੇ ਨਾਲ ਤੂੰ ਫਰਕ ਨਾ ਪਾ ਵਿਥ ਨਾ ਪਾ ਬਾਣੀ ਦੇ ਨਾਲ ਲੱਗਾ ਰਹਿ ਤੂੰ ਪਰਮੇਸ਼ਰ ਨਾਲ ਸਮਝ ਲੋ ਲੱਗਾ ਰਹੇ
ਨਹ ਤਿਆਗੋ ਸਤ ਨਾਮ ਸੁਖੇਨਾ
ਜਿਹੜਾ ਸੁਖਾਂ ਦਾ ਘਰ ਸਤ ਨਾਮ ਵਾਹਿਗੁਰੂ ਨਿੰਦਕਾਂ ਪਾਵਰਾਂ ਨਾਲ ਲੱਗ ਕੇ ਤੂੰ ਜਪਣਾ ਨਹੀਂ ਛੱਡਣਾ
ਜੇ ਆਨੰਦ ਅਬਿਲਾਖੋ ਲੈਣਾ
ਤੂੰ ਪਰਮੇਸ਼ਰ ਦੀ ਪ੍ਰਾਪਤੀ ਦਾ ਆਨੰਦ ਲੈਣਾ ਚਾਹੁੰਦਾ ਫਿਰ ਵਾਹਿਗੁਰੂ ਵਾਹਿਗੁਰੂ ਜਪਿਆ ਕਰ ਪ੍ਰੇਮ ਨਾਲ
ਸੁਣ ਭਾਨੇ ਮਾਨੀ ਗੁਰਬਾਨੀ
ਕਿਉਂ ਗੁਰੂ ਮਹਾਰਾਜ ਤੋਂ ਸੁਣ ਕੇ ਭਾਈ ਭਾਨਾ ਜੀ ਨੇ ਗੁਰੂ ਕੇ ਬਚਨਾਂ ਨੂੰ ਮੰਨ ਲਿਆ
ਸਤਿਅ ਸਤ ਐਸੇ ਗੁਣ ਖਾਨੀ
ਕਹਿਣ ਲੱਗਾ ਹੇ ਗੁਣਾਂ ਦੀ ਖਾਨ ਸਤਿਗੁਰੂ ਜੋ ਆਪ ਜੀ ਨੇ ਬਚਨ ਕਿਹਾ ਬਿਲਕੁਲ ਯਥਾਰਥ ਸਤ ਹੈ ਬਿਲਕੁਲ ਸੱਚੇ ਸੁੱਚੇ ਹੈ
ਦ੍ਰਿੜ ਸ਼ਰਧਾ ਧਾਰ ਸਿਮਰਨ ਕਰਿਓ
ਫਿਰ ਕੀ ਹੈ ਪੱਕੀ ਸ਼ਰਧਾ ਧਾਰ ਕੇ ਸਾਰੀ ਜ਼ਿੰਦਗੀ ਨੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕੀਤਾ ਹੈ
ਭੌਜਲ ਤਰਿਓ ਪਾਰ ਸੋ ਪਰਿਓ
ਭਾਈ ਭਾਨਾ ਜੀ ਕਹਿੰਦੇ ਸੰਸਾਰ ਸਮੁੰਦਰ ਤੋਂ ਤਰ ਗਏ ਹੈ ਤੇ ਮੁਕਤੀ ਰੂਪੀ ਕਿਨਾਰੇ ਤੇ ਜਾ ਪਹੁੰਚਿਆ ਹੈ ਇਸ ਤਰ੍ਹਾਂ ਭਾਈ ਭਾਨਾ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁਭ ਉਪਦੇਸ਼ ਦੇ ਕੇ ਨਿਹਾਲੋ ਨਿਹਾਲ ਕੀਤਾ ਜੋ ਇਹਨੂੰ ਸ਼ੰਕਾ ਕਿਸੇ ਨੇ ਉੱਜਤ ਕਰਕੇ ਕੀਤੀ ਸੀ ਉਹਦਾ ਜਿਹੜਾ ਸਮਾਧਾਨ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਵੇਂ ਸੋਹਣੇ ਢੰਗ ਨਾਲ ਕੀਤਾ ਹੈ ਵੈਸੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਿਹੜੇ ਉਪਦੇਸ਼ ਹੈ ਬੇਨਤੀ ਕਰੀਏ ਅਰਦਾਸ ਕਰੀਏ ਕਿ ਮਹਾਰਾਜ ਸਾਡੇ ਮਨਾਂ ਵਿਚ ਵੀ ਵਸ ਜਾ ਜਿਸ ਕਰਕੇ ਪੜਿਆ ਸੁਣਿਆ ਥਾਂ ਪਵੇ ਸਮਾਂ ਵੀ ਸਫਲ ਹੋਵੇ
ਸੁਣ ਭਾਨੇ ਮਾਨੀ ਗੁਰਬਾਨੀ ਸਤਿਅ ਸਤ ਐਸੇ ਗੁਣ ਖਾਨੀ ਦਿੜ ਸ਼ਰਧਾ ਧਾਰ ਸਿਮਰਨ ਕਰਿਓ ਭੌਜਲ ਤਰਿਓ ਪਾਰ ਸੋ ਪਰਿਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।